ਕਨੈਕਟ ਐਫਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ।
ਕੀ ਹੋਇਆ?
ਕੀ ਹੋਇਆ?
ਕੀ ਹੋਇਆ?
ਬਾਹਰ ਮੀਂਹ ਪੈਂਦਾ ਸੀ।
ਬਾਰਿਸ਼ ਹੋ ਗਈ ਸੀ ਸ਼ੁਰੂ? ਨਹੀਂ, ਸ਼ੁਰੂ ਹੋਈ ਸੀ।
ਮੈਂ ਪੁੱਛਿਆ, ਮੈਂ ਮੀਂਹ ਪੈਂਦਾ ਸੀ।
ਅੱਛਾ, ਕੁਐਸਚਨ ਮਾਰਕ ਸੀ? ਮੈਂ ਦੇਖਿਆ ਨੀ। ਅੱਛਾ, ਕੁਐਸਚਨ ਮਾਰਕ ਨੀ ਦੇਖਿਆ ਸੀ ਮੈਨੂੰ
ਜੀ। ਮੌਸਮ ਦੀ ਸਮਝ ਨੀ ਆ ਰਹੀ ਵੀਰੇ ਜੀ। ਕੱਲ ਸ਼ਾਮੀ ਧੁੱਪ ਨਿਕਲ ਆਈ ਤੇ ਜਦਕਿ ਫੋਰਕਾਸਟ ਸੀ ਬਹੁਤ ਤੇਜ਼ ਮੀਂਹ ਪੈਣਾ, ਬਹੁਤ ਤੇਜ਼ ਹਵਾਵਾਂ ਵਗਣ ਗਈਆਂ। ਹਵਾ ਕੋਈ ਬਹੁਤੀ ਤੇਜ਼ ਚੱਲੀ
ਨਹੀਂ ਚੱਲੀ ਗੱਲ,
ਤੇ ਧੁੱਪ ਨਿਕਲ ਆਈ ਸ਼ਾਮ ਨੂੰ।
ਅੱਜ ਹੁਣ ਕਹਿ ਰਹੇ ਨੇ ਬਿਜਲੀ ਕੜਕੇਗੀ, ਥੰਡਰ ਸਟੋਰਮ 8 to 11 ਵਜੇ ਦੇ ਵਿਚਕਾਰ,
ਤੇ ਸ਼ਾਮ ਨੂੰ ਅੱਜ ਫਿਰ ਧੁੱਪ ਦੀ ਫੋਰਕਾਸਟ ਆ।
ਹਾਂਜੀ,
ਸੋ ਈਵਨਿੰਗਸ ਆਰ ਗੈਟਿੰਗ ਵੈਰੀ ਪਲੇਜ਼ੈਂਟ।
ਦੈਟਸ ਕਰੈਕਟ, ਦੈਟ ਇਜ਼ ਕਰੈਕਟ ਵਾਸੂ ਜੀ। ਤੇ ਬਾਕੀ ਉਹੀ ਆ, ਕੋਈ ਗੀਤ ਆ ਨਾ ਵੀ ਅੱਜ ਦਿਨ ਚੜਿਆ ਤੇਰੇ ਰੰਗ ਵਰਗਾ, ਟਰੰਪ ਵਾਸਤੇ ਗੀਤ ਗਾ ਦੋ, ਅੱਜ ਦਿਨ ਚੜਿਆ ਤੇਰੇ ਮੂਡ ਵਰਗਾ। ਮੌਸਮ ਦਾ ਪਤਾ ਹੀ ਨੀ,
ਸਹੀ ਗੱਲ,
ਵੀ ਕਿਹੜੇ ਵੇਲੇ ਕਿਹੋ ਜਿਹੀ ਪਲਟੀ ਮਾਰ ਜਾਵੇ।
ਰੰਗ ਵੀ ਬਦਲਦਾ ਉਹਨਾਂ ਦਾ,
ਰੰਗ ਵੀ ਬਦਲਦਾ ਟਰੰਪ ਦਾ। ਯੂਅਰ ਰਾਈਟ, ਯੂਅਰ ਰਾਈਟ। ਪਿਛਲੇ ਦਿਨ ਟਰੰਪ ਹੈਲਥੀਅਰ, ਦੋ ਕੁ ਦਿਨ ਪਹਿਲਾਂ ਦੀ ਗੱਲ
ਆ, ਮੈਂ ਦੇਖਿਆ ਨੀ,
ਦੋ ਕੁ ਦਿਨ ਪਹਿਲਾਂ ਦੀ ਗੱਲ ਆ ਵਾਸੂ ਜੀ। ਜਦੋਂ ਇਹ ਗੱਲ ਹੋ ਰਹੀ ਸੀ ਨਾ, ਹੀ ਵਾਜ਼ ਜਸਟ ਅਬਾਊਟ ਟੂ ਬੋਰਡ ਐਨ ਏਅਰਕ੍ਰਾਫਟ,
ਹੀ ਇਸ ਗਾਟ ਅ ਹੇਅਰ ਕੱਟ ਵਿਜੇ ਜੀ,
ਹੀ ਗਾਟ ਅ ਹੇਅਰ ਕੱਟ,
ਹਾਂ ਤਾਂ ਕਰਕੇ।
ਅੱਛਾ, ਉਹਦੇ ਕਰਕੇ
ਯੰਗਰ, ਕਿਉਂਕਿ ਉਹ ਪਹਿਲਾਂ ਮੈਨੂੰ ਲੱਗਾ ਮੈਂ ਏਆਈ ਵੀਡੀਓ ਲੱਗਦੀ ਹੈ,
ਹੈ ਨਾ,
ਸੋ ਉਹਦੇ ਵਾਲ ਛੋਟੇ ਹੋਏ ਆ, ਸੋ ਹੇਅਰ ਕੱਟ ਕਰਾਇਆ।
ਜਦੋਂ ਇਹ ਗੱਲ ਹੋਈ ਸੀ ਨਾ, ਸਟ੍ਰੇਟ ਆਫ ਹਰਮੂਜ਼ ਨੂੰ ਕੌਣ ਮੈਨੇਜ ਕਰੇਗਾ, ਜਦੋਂ ਕਹਿ ਰਹੇ ਸੀ ਗੱਲਾਂ ਚੱਲ ਰਹੀਆਂ ਜੀ ਅਸੀਂ 48 ਘੰਟੇ ਨਹੀਂ, ਹੁਣ 5 ਦਿਨ ਦੀ ਮੁਹਲਤ ਦੇ ਦਿੱਤੀ ਹੋਰ ਅੱਗੇ, ਤਾਂ ਉਹਨੇ ਕਿਹਾ ਵੀ ਇਰਾਨ, ਮੇ ਬੀ ਮੀ, ਮੇ ਬੀ ਜੁਆਇੰਟਲੀ,
ਮੀ ਐਂਡ ਆਇਤੁੱਲਾ,
ਮੇ ਬੀ ਮੀ ਐਂਡ ਆਇਤੁੱਲਾ, ਦੈਟਸ ਵਾਟ ਹੀ ਸੈਡ। ਜਿਹੜੀ ਉਹ ਵਾਲੀ ਵੀਡੀਓ ਸੀ ਉਹ ਚ ਮੈਨੂੰ ਲੱਗੇ, ਮੈਂ ਕਿਹਾ ਟਰੰਪ ਥੋੜੇ
ਯੰਗ, ਹੀ ਇਜ਼ ਲੁਕਿੰਗ ਯੰਗਰ ਇਨ ਦੈਟ ਵੀਡੀਓ। ਮੈਨੂੰ ਪਹਿਲਾਂ ਲੱਗਿਆ ਏ ਆਈ ਆ, ਆ ਵੀ ਇਹ ਫੇਕ ਵੀਡੀਓ ਆ, ਦੈਨ ਇਟ ਵਾਸ ਓਰੀਜਨਲ, ਉਹ ਹੇਅਰ ਕੱਟ ਕਰਾਇਆ।
ਠੀਕ ਆ, ਬਸ ਵੀ ਚਲੋ ਚੰਗਾ ਉਹਨਾਂ ਦਾ ਜਿਹੜਾ ਹੇਅਰ ਡਰੈਸ ਵਾਲਾ ਬਦਲ ਲਿਆ ਲੱਗਦਾ ਉਹਨਾਂ ਨੇ। ਐਨੀਵੇ ਬਸ ਵੀ, ਅੱਛਾ, ਇਸ ਤੋਂ ਪਹਿਲਾਂ ਕਿ ਅਸੀਂ ਹੋਰ ਖ਼ਬਰਾਂ ਵਾਲੇ ਪਾਸੇ ਨੂੰ ਚੱਲੀਏ, ਇੱਥੇ ਆਪਣੇ ਬੀ ਸੀ ਦੇ ਵਿੱਚ ਵੀ ਬੀ ਸੀ ਕੰਜ਼ਰਵੇਟਿਵ ਦੀ ਜੋ ਲੀਡਰਸ਼ਿਪ ਰੇਸ ਚੱਲ ਰਹੀ ਆ, ਉਹਦੇ ਵਿੱਚ ਹੁਣ ਨਿਰੰਤਰ ਨਵੇਂ ਮੋੜ ਕੇ ਉਡਾ ਰਹੇ ਨੇ। ਸਾਨੂੰ ਪਤਾ ਕਿ ਹੁਣ ਇਸ ਫੀਲਡ ਦੇ ਵਿੱਚ 7 ਜਣੇ ਰਹਿ ਗਏ ਨੇ। ਅੱਜ ਦੇਖੋ 25 ਮਾਰਚ ਆ, 1 ਅਪ੍ਰੈਲ ਇੱਕ ਬੜੀ ਇੰਪੋਰਟੈਂਟ ਤਾਰੀਖ ਹੈ, ਜਦੋਂ ਕਿ $60,000 ਦਾ ਅਗਲਾ ਡਿਪੋਜ਼ਿਟ ਡਿਊ ਹੋਣਾ, ਅਤੇ 60,000 ਦਾ 40 ਦਾ ਯਾਰ, ਪਹਿਲੀ ਨੂੰ 40 ਹੈ ਮੇਰੇ ਖਿਆਲ, ਪਹਿਲੀ ਨੂੰ 40 ਹੈ, ਫਿਰ 18 ਨੂੰ 60,000 ਆ ਜਿਹੜਾ ਦੇਣਾ। ਸੋ ਇਹ ਦੋ ਇੰਪੋਰਟੈਂਟ ਤਰੀਕਾਂ ਨੇ, ਹੁਣ 1 ਤਰੀਕ ਤੋਂ ਪਹਿਲਾਂ ਕਈ ਜਣੇ ਚੜ੍ਹਨਗੇ, ਅਤੇ ਫਿਰ 18 ਤਰੀਕ ਜਿਉਂ ਜਿਉਂ ਨੇੜੇ ਆਏਗੀ ਉਦੋਂ ਕਈਆਂ ਨੇ ਹੋਰਨਾਂ ਨੇ ਆਪੋ ਆਪਣੀਆਂ ਕੈਂਪੇਨਸ ਨੂੰ ਪਾਰਕ ਕਰਕੇ ਕਿਸੇ ਨੂੰ ਐਂਡੋਰਸ ਕਰ ਦੇਣਾ। ਇਹ ਤਾਂ ਗੱਲ ਰਹੀ ਕੈਂਡੀਡੇਟਸ ਦੀ, ਪਰ ਕੱਲ੍ਹ ਦੇਰ ਸ਼ਾਮ ਇੱਕ ਪੋਸਟ ਹੁੰਦੀ ਹੈ ਸੋਸ਼ਲ ਮੀਡੀਆ 'ਤੇ ਕੈਰੋਲਿਨ ਫਿਨਲੇ ਦੀ ਕੈਂਪੇਨ ਦੇ ਨਾਲ ਸੰਬੰਧਿਤ, ਜਿਹੜੇ ਉਹਨਾਂ ਦੇ ਮੈਨੇਜਰ ਡੇਵਿਡ ਡੈਨਹੋਫ, ਉਹ ਕਹਿੰਦੇ ਭਾਈ ਮੈਂ ਇਸ ਕੈਂਪੇਨ ਦਾ ਮੈਨੇਜਰ ਨਹੀਂ ਹੈਗਾ, ਕੈਰੋਲਿਨ ਫਿਨਲੇ ਨਹੀਂ ਜਿੱਤ ਸਕਦੇ ਨਾ ਬੀ ਸੀ ਕੰਜ਼ਰਵੇਟਿਵ ਦੀ ਲੀਡਰਸ਼ਿਪ ਰੇਸ, ਜੇ ਉਹ ਜਿੱਤ ਵੀ ਗਏ ਅੱਗੇ ਐਨ ਡੀ ਪੀ ਨੂੰ ਨਹੀਂ ਹਰਾ ਸਕਦੇ। ਸੋ ਉਹਨਾਂ ਨੇ ਆਪਣੀ ਉਸ ਪੋਸਟ ਦੇ ਵਿੱਚ ਕੈਰੋਲਿਨ ਐਲੀਅਟ ਨੂੰ ਐਂਡੋਰਸ ਕਰ ਦਿੱਤਾ ਹੈ।
ਜਾਂ ਉਹ ਕਹਿੰਦੇ ਕਿ ਬ੍ਰਿਟਿਸ਼ ਕੋਲੰਬੀਆ ਨੂੰ ਇੱਕ ਅਜਿਹਾ ਲੀਡਰ ਚਾਹੀਦਾ ਜਿਹੜਾ ਐਨ ਡੀ ਪੀ ਨੂੰ ਹਰਾ ਸਕੇ, ਅਤੇ ਨਾਲ ਉਹ ਸਮਝਦਾ ਹੋਵੇ ਇਹਦੀ ਕਿੰਨੀ ਵੈਲਿਊ ਹੈ, ਕਿ ਡ੍ਰਿਪਾਂ ਨੂੰ ਰਿਪੀਲ ਕਰਨ ਦੀ ਲੋੜ ਆ,
ਡੈਕਲੇਰੇਸ਼ਨ ਆਫ ਰਾਈਟਸ ਔਨ ਇੰਡੀਜਨਸ ਪੀਪਲਸ
ਐਕਟ। ਸੋ ਡ੍ਰਿਪਾਂ ਨੂੰ ਰਿਪੀਲ ਕਰਨਾ ਬੜਾ ਜ਼ਰੂਰੀ ਹੈ, ਜਿਹੜਾ ਇਹਦੀ ਅਹਿਮੀਅਤ ਸਮਝਦਾ ਹੋਵੇ, ਕਹਿੰਦੇ ਉਹ ਸਾਨੂੰ ਲੀਡਰ ਚਾਹੀਦਾ, ਐਂਡ ਦੈਟਸ ਕੈਰੋਲਾਈਨ ਐਲੀਅਟ। ਤੇ ਇਹਦੇ ਵਿੱਚ ਉਹਨਾਂ ਨੇ ਨਾਲ, ਕਿਉਂਕਿ ਵਿਜੇ ਜੀ ਰੀਸੈਂਟਲੀ ਕੁਝ ਪੋਲਸ ਹੋਈਆਂ ਨੇ ਜਿਨ੍ਹਾਂ ਵਿੱਚ ਇਹ ਕਿਹਾ ਜਾ ਰਿਹਾ ਕਿ ਪੀਟਰ ਮਿਲਵਾਰਡ ਤੇ ਕੈਰੋਲਾਈਨ ਐਲੀਅਟ ਦੋਨੋਂ ਫਰੰਟ ਰਨਰਸ ਨੇ, ਤੇ ਉਹ ਉਹਨਾਂ ਵਿੱਚੋਂ ਇੱਕ ਪੋਲ ਤਾਂ ਕਮਿਸ਼ਨ ਵੀ ਪੀਟਰ
ਮਿਲਵਾਰਡ ਦੇ ਕੈਂਪੇਨਿੰਗ ਲਈ
ਕੀਤੀ ਗਈ, ਪਰ ਜਿੰਨੀਆਂ ਵੀ ਕੋਈ ਪੋਲਸ ਵਗੈਰਾ ਹੋਈਆਂ ਨੇ ਉਹਨਾਂ ਦੇ ਵਿੱਚ ਮੋਟੇ ਤੌਰ ਤੇ ਇਹੀ ਗੱਲ ਸਾਹਮਣੇ ਆ ਰਹੀ ਹੈ ਅਜੇ ਤੱਕ ਕਿ ਪੀਟਰ ਮਿਲੋਬਾਰ, ਕੈਰੋਲਾਈਨ ਐਲੀਅਟ ਤੇ ਯਾਨ ਬਲੈਕ, ਦੇ ਆਰ ਦ ਪ੍ਰੀਜ਼ਿਊਮਡ ਫਰੰਟ ਰਨਰਸ। ਤੇ ਸੋ ਇਸ ਪੋਸਟ ਦੇ ਵਿੱਚ ਡੇਵਿਡ ਐਨਹੋਫ ਨੇ, ਜਿਹੜੇ ਕਿ ਹੁਣ ਸਾਬਕਾ ਕੈਂਪੇਨ ਮੈਨੇਜਰ ਹੋ ਗਏ ਕੈਰੋਲਿਨ ਫਿਨਲੇ ਦੇ, ਉਹਨਾਂ ਨੇ ਕਿਹਾ ਕਿ ਵੀ ਮੈਂ ਕੈਰੋਲਾਈਨ ਐਲੀਅਟ ਨੂੰ ਐਂਡੋਰਸ ਕਰ ਰਿਹਾ ਕਿਉਂਕਿ ਉਹ ਡ੍ਰਿਪਾਂ ਨੂੰ ਰਿਪੀਲ ਕਰਨਗੇ, ਤੇ ਪੀਟਰ ਮਿਲੋਬਾਰ ਦਾ ਕਹਿੰਦੇ ਵੀ ਉਹ ਡ੍ਰਿਪਾਂ ਦੇ ਪ੍ਰੋਪੋਨੈਂਟ ਰਹੇ ਨੇ, ਤੇ ਉਹ ਤਾਂ ਪਹਿਲਾਂ ਰੀਕੌਂਸਲੇਸ਼ਨ ਵਾਰੀਅਰ ਵੀ ਰਹੇ ਨੇ ਅੰਟਿਲ 5 ਮਿੰਟਸ ਅਗੋ, ਅੰਟਿਲ ਵੈਰੀ
ਰੀਸੈਂਟਲੀ,
ਤੇ ਹੁਣ ਉਹਨਾਂ ਨੇ ਫਲਿੱਪ ਕਰ ਲਿਆ ਆਪਣਾ ਸਟੈਂਸ, ਤੇ ਕਹਿੰਦੇ ਕੰਸਰਵੇਟਿਵ ਨੂੰ ਉਹਨਾਂ ਦੇ ਝਾਂਸੇ ਵਿੱਚ ਨਹੀਂ ਆਉਣਾ ਚਾਹੀਦਾ, ਤੇ ਨਾਲ ਉਹਨਾਂ ਨੇ ਕਿਹਾ ਕਿ ਆਈ ਬਿਲੀਵ ਕੈਰੋਲਾਈਨ ਐਲੀਅਟ ਇਜ਼ ਬਾਈ ਫਾਰ ਦ ਬੈਸਟ ਕੈਂਡੀਡੇਟ ਟੂ ਵਿਨ ਦ ਲੀਡਰਸ਼ਿਪ ਰੇਸ, ਡਿਫੀਟ ਦੀ ਐਨ ਡੀ ਪੀ ਐਂਡ ਰਿਪੀਲ ਡ੍ਰਿਪਾ, ਦੈਟਸ ਵਾਈ ਆਈ ਐਮ ਫੁੱਲੀ ਐਂਡੋਰਸਿੰਗ ਕੈਰੋਲਾਈਨ ਐਲੀਅਟ ਫਾਰ ਪ੍ਰੀਮੀਅਰ ਐਂਡ ਲੀਡਰ ਆਫ ਦ ਕੰਸਰਵੇਟਿਵ ਪਾਰਟੀ ਆਫ ਬੀ ਸੀ।
ਵਸੂ ਜੀ, ਦੇਖੋ ਇੰਟਰਸਟਿੰਗ ਗੱਲ ਇਹ ਹੈ ਕਿ ਜਦੋਂ ਭਾਵੇਂ ਉਹ ਸੋਜੀ ਵਾਲਾ ਪ੍ਰੋਗਰਾਮ ਸਕੂਲਾਂ 'ਚ ਲਾਗੂ ਕੀਤਾ ਗਿਆ ਹੋਵੇ, ਜਾਂ ਫਿਰ ਜਦੋਂ ਆਹ ਡ੍ਰਿਪਾ ਜਦੋਂ ਇੰਪਲੀਮੈਂਟ ਕੀਤਾ ਗਿਆ ਸੀ, ਅਸੀਂ ਕਿੰਨੀ ਵਾਰ ਗੱਲ ਕੀਤੀ 2019 'ਚ ਜਦੋਂ ਇਹ ਕਾਨੂੰਨ ਪਾਸ ਕੀਤਾ ਗਿਆ ਤਾਂ ਸਾਰੀਆਂ ਪਾਰਟੀਆਂ ਨੇ ਸਰਬਸੰਮਤੀ ਨਾਲ ਉਹਨੂੰ ਪਾਸ ਕਰਾਇਆ ਸੀ। ਉਹਨਾਂ ਦਿਨਾਂ ਦੇ ਵਿੱਚ ਕੈਰੋਲਾਈਨ ਐਲੀਅਟ ਬੀਸੀ ਲਿਬਰਲਸ ਦੇ ਸਟਾਫਰ ਹੋਇਆ ਕਰਦੇ ਸੀ। ਕੈਰੋਲਾਈਨ ਐਲੀਅਟ ਵੈਸੇ ਕੈਵਿਨ ਫਾਲਕਨ ਦੇ ਸਿਸਟਰ ਇਨ ਲਾਅ ਨੇ। ਸੋ ਜਦੋਂ ਆਹ ਗੱਲ ਡੇਵਿਡ ਡੈਨਹੋਫ ਨੇ ਪੋਸਟ ਕੀਤੀ ਨਾ ਕਿ ਕੈਰੋਲਾਈਨ ਐਲੀਅਟ ਦੇਖੋ ਜੀ ਉਹ ਡਰਿੱਪਾਂ ਨੂੰ ਰਿਪੀਲ ਕਰਨਗੇ, ਸਾਨੂੰ ਇਹੋ ਜਿਹਾ ਲੀਡਰ ਚਾਹੀਦਾ, ਬੜਾ ਸਵਿਫਟਲੀ ਪੋਸਟਸ ਉਹਨਾਂ ਦੇ ਰਿਸਪੋਂਸਿਸ ਆਉਣੇ ਸ਼ੁਰੂ ਹੋ ਗਏ। ਕਹਿੰਦੇ ਤੁਸੀਂ ਇਹ ਵੀ ਨਾ ਭੁੱਲੋ ਕਿ ਜੇ ਪੀਟਰ ਨੈਚੁਰਲ ਪੀਟਰ ਮੇਲੋਬਾਰ ਦੇ ਸਮਰਥਕ ਹੋਣੇ ਕਈ, ਜੇ ਤੁਸੀਂ ਕਹਿੰਦੇ ਹੋ ਵੀ ਪੀਟਰ ਮੇਲੋਬਾਰ ਕੁਝ ਸਮਾਂ ਪਹਿਲਾਂ ਤੱਕ ਡਰਿੱਪਾਂ ਦੇ ਸਮਰਥਕ ਰਹੇ ਨੇ, ਤਾਂ ਕੈਰੋਲਾਈਨ ਐਲੀਅਟ ਵੀ ਤਾਂ ਉਸ ਸਮੇਂ ਪਾਰਟੀ ਦੇ ਇਸੇ ਹੀ ਬੀ ਸੀ ਲਿਬਰਲਸ ਦੀ ਐਸਟੈਬਲਿਸ਼ਮੈਂਟ ਦਾ ਹਿੱਸਾ ਸੀ, ਉਹਨਾਂ ਦੇ ਸਟਰਕਚਰ ਦਾ ਹਿੱਸਾ ਸੀ ਜਦੋਂ ਆਹ ਸਾਰੀਆਂ ਪਾਲਿਸੀਜ਼ ਲਿਆਂਦੀਆਂ ਗਈਆਂ ਸੀ।
ਬੀ ਸੀ ਦੀ ਸਿਆਸਤ ਨਾਲ ਜਿਹੜਾ ਵੀ ਕੋਈ ਵਿਅਕਤੀ ਜੁੜਿਆ ਹੋਇਆ ਇਫੈਕਟਿਵਲੀ 2019 ਦੇ ਵਿੱਚ ਉਹ ਡਰਿੱਪਾਂ ਦਾ ਹਿਮਾਇਤੀ ਸਪੋਰਟਰ ਹੀ ਸੀ, ਤਾਂ ਹੀ ਇਹ ਸਰਵਸੰਮਤੀ ਨਾਲ ਪਾਸ ਹੋਇਆ
ਜੀ।
ਅੱਛਾ, ਫਿਰ ਜਦੋਂ ਡੇਵਿਡ ਐਨਹੋਫ ਨੇ ਇਹ ਗੱਲ ਕੀਤੀ ਹੈ, ਉਹਦੇ ਜਵਾਬ ਦੇ ਵਿੱਚ ਕੈਰਲਿਨ ਫਿਨਲੇ ਨੇ ਵੀ ਪੋਸਟ ਕੀਤੀ, ਉਹਨਾਂ ਨੇ ਹੁਣ ਇਹ ਦਾਅਵਾ ਕੀਤਾ, ਕਹਿੰਦੇ ਕਿ ਜਿਹੜੀ ਡੇਵਿਡ ਐਨਹੋਫ ਕਹਿੰਦੇ ਕਦੇ ਮੇਰੇ ਕੈਂਪੇਨ ਮੈਨੇਜਰ ਸੀਗੇ ਹੀ ਨਹੀਂ
ਸੀਗੇ।
ਸੋ ਉਹਨਾਂ ਨੇ ਐਗਜੈਕਟਲੀ ਇਹ ਕਿਹਾ, ਕਹਿੰਦੇ ਕਿ ਰੀਸੈਂਟਲੀ ਜਿਹੜੀ ਸਾਡੀ ਵੀਕਐਂਡ ਤੇ ਕਹਿੰਦੇ ਮੀਟਿੰਗ ਹੋਈ ਹੈ, ਤੇ ਉਸ ਮੀਟਿੰਗ ਦੇ ਵਿੱਚ ਕਹਿੰਦੇ ਅਸੀਂ ਕੁਝ ਚੇਂਜਸ ਕੀਤੇ, ਕਹਿੰਦੇ ਅਸੀਂ ਕਿਉਂਕਿ ਚਾਹੁੰਦੇ ਸਾਡੀ ਕੈਂਪੇਨ ਜਿਹੜੀ ਹੈ ਇਟ ਸ਼ੁੱਡ ਬੀ ਬਿਲਟ ਔਨ ਸਟਰਕਚਰ ਅਕਾਊਂਟੇਬਿਲਿਟੀ ਐਂਡ ਐਗਜ਼ੀਕਿਊਸ਼ਨ, ਤੇ ਇਸ ਕਰਕੇ ਅਸੀਂ ਕੁਝ ਚੇਂਜਸ ਕੀਤੇ। ਉਹਨਾਂ ਨੇ ਇਨਸੀਨੂਏਟ ਇਹ ਕੀਤਾ ਕਿ ਡੇਵਿਡ ਐਨਹੋਫ ਵਾਸ ਲੈਟ ਗੋ, ਤੇ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਉਹ ਸਾਡੇ ਕੈਂਪੇਨ ਮੈਨੇਜਰ ਨਹੀਂ। ਨਾਲ ਉਹਨਾਂ ਨੇ ਲਿਖਤਾ ਹੀ ਵਾਸ ਨੈਵਰ ਦਾ ਓਫੀਸ਼ੀਅਲ ਕੈਂਪੇਨ ਮੈਨੇਜਰ, ਤੇ ਫਿਰ ਉਹਨਾਂ ਨੇ ਇਹ ਕਿਹਾ, ਕਹਿੰਦੇ ਵੈਨ ਸਮਵਨ ਇਜ਼ ਆਸਕ ਟੂ ਸਟੈਪ ਅਸਾਈਡ, ਉਹਨਾਂ ਨੂੰ ਅਸੀਂ ਕਿਹਾ ਵੀ ਤੁਸੀਂ ਲਾਂਭੇ ਹੋ ਜਾਓ, ਤੇ ਦੇਰ ਇਜ਼ ਰਾਈਟ ਵੇ ਟੂ ਹੈਂਡਲ ਇਟ, ਐਂਡੋਰਸਿੰਗ ਅ ਰਾਈਵਲ ਔਨ ਯੋਰ ਵੇ ਆਊਟ ਦਾ ਡੋਰ ਇਜ਼ਨਟ ਇਟ, ਕਿ ਉਹਨਾਂ ਨੇ ਸਹੀ ਕੰਮ ਨਹੀਂ ਕੀਤਾ ਵੀ ਉਹਨਾਂ ਨੂੰ ਕਿਉਂਕਿ ਅਸੀਂ ਜੌਬ ਤੋਂ ਹਟਾ ਦਿੱਤਾ ਤੇ ਉਹਨਾਂ ਨੇ ਮੇਰੇ ਰਾਈਵਲ ਨੂੰ ਐਂਡੋਰਸ ਕਰ ਲਿਆ ਵੀ ਡੇਵਿਡ ਐਨਹੋਫ ਨੇ ਗਲਤ ਕੰਮ ਕੀਤਾ।
ਸੋ ਇਹ ਸਾਰੀ ਇਸ ਵੇਲੇ ਜਿਹੜੀ ਖਿੱਚੋਤਾਣ ਹੈ ਬੀਸੀ ਕੰਜ਼ਰਵੇਟਿਵ ਦੇ ਵਿੱਚ ਚੱਲ ਰਹੀ ਹੈ, ਪਰ ਵਾਸੂ ਜੀ ਇਹ ਸਾਰੇ ਮੰਥਨ ਦੇ ਵਿੱਚੋਂ ਸਾਨੂੰ ਪਤਾ ਕਿ ਇਵੈਂਚੁਅਲੀ ਹੋਣਾ ਕੀ ਆ। ਬਾਏ ਦਾ ਟਾਈਮ ਵੀ ਰੀਚ ਮਿਡਲ ਆਫ ਅਪ੍ਰੈਲ ਜਿਹੜੀ ਫੀਲਡ ਆਫ ਕੈਂਡੀਡੇਟਸ ਆ ਉਹ ਹੋਰ ਨੈਰੋ ਡਾਊਨ ਹੋ ਜਾਏਗੀ, ਉਦੋਂ ਫਿਰ ਅਸਲ ਦੇ ਵਿੱਚ ਪਤਾ ਲੱਗਣਾ ਕੌਣ ਕੌਣ ਮੈਦਾਨ ਦੇ ਵਿੱਚ ਹੈ ਅਤੇ ਕੌਣ ਕੌਣ ਕਿਹਨੂੰ ਐਂਡੋਰਸ ਕਰਕੇ ਲਾਂਭੇ ਹੋ ਰਿਹਾ। ਹਾਂ, ਕਿਸੇ ਸਟਾਫਰ ਦਾ ਇਸ ਤਰ੍ਹਾਂ ਕਿਸੇ ਕੈਂਪੇਨ ਨੂੰ ਛੱਡ ਕੇ ਕਿਸੇ ਦੂਜੀ ਕੈਂਪੇਨ ਨੂੰ ਐਂਡੋਰਸ ਕਰਨਾ ਇਹ ਘੱਟ ਹੀ ਦੇਖਣ ਨੂੰ ਮਿਲਿਆ ਕਰਦਾ, ਉਹ ਵੀ ਜਦੋਂ ਕੈਂਪੇਨ ਆਪਣੇ ਅਜਿਹੇ ਮੁਕਾਮ 'ਤੇ ਹੋਵੇ। ਬੀ ਸੀ ਕੰਜ਼ਰਵੇਟਿਵਸ ਦੇ ਜਿਹੜੇ ਮੈਂਬਰ ਭਰਤੀ ਕਰਨ ਦੀ ਤਰੀਕ ਆ ਉਹ ਵੀ ਮੈਂ ਕਿਹਾ 18 April ਤੱਕ ਹੀ ਆ, 18 April ਤੱਕ ਹੀ ਨਵੇਂ ਮੈਂਬਰ ਭਰਤੀ ਕੀਤੇ ਜਾ ਸਕਦੇ ਨੇ, ਅਤੇ ਮਈ ਦੇ ਅੰਤ 'ਚ ਆ ਕੇ ਪਤਾ ਲੱਗੇਗਾ ਕਿ ਨਵਾਂ ਲੀਡਰ ਬੀ ਸੀ ਕੰਜ਼ਰਵੇਟਿਵਸ ਦਾ ਕੌਣ ਬਣਦਾ। 7 ਕੈਂਡੀਡੇਟ ਰਹਿ ਗਏ ਨੇ ਇਸ ਵੇਲੇ ਫੀਲਡ 'ਚ।
ਸੋ ਜਦੋਂ ਕੈਰਲਿਨ ਫਿਨਲੇ ਨੇ ਕਿਹਾ ਕਿ ਡੇਵਿਡ ਐਨਹੋਫ ਵਾਸ ਨੈਵਰ ਦਾ ਓਫੀਸ਼ੀਅਲ ਕੈਂਪੇਨ ਮੈਨੇਜਰ, ਉਹਦੇ ਜਵਾਬ ਦੇ ਵਿੱਚ ਡੇਵਿਡ ਐਨਹੋਫ ਨੇ ਇੱਕ ਜਿਵੇਂ ਅਪੁਆਇੰਟਮੈਂਟ ਸਰਟੀਫਿਕੇਟ ਜਿਹਾ ਸਾਂਝਾ ਕੀਤਾ,
ਉੱਥੇ ਸਾਈਨ
ਤੇ ਉੱਥੇ ਦੋਨਾਂ ਦੇ ਸਾਈਨ ਨੇ
ਜੀ,
ਤੇ ਉੱਥੇ ਉਹਨਾਂ ਨੇ ਕਲੀਅਰਲੀ ਮੈਂਸ਼ਨ ਕੀਤਾ ਹੋਇਆ ਦ ਫੋਲੋਇੰਗ ਇੰਡੀਵਿਜੁਅਲਸ ਆਰ ਆਥੋਰਾਈਜ਼ਡ ਟੂ ਕੰਟੈਕਟ ਦ ਕੰਜ਼ਰਵੇਟਿਵ ਪਾਰਟੀ ਬ੍ਰਿਟਿਸ਼ ਕੋਲੰਬੀਆ ਔਨ ਬਿਹਾਫ ਆਫ ਮਾਈ ਕੈਂਪੇਨ, ਥੱਲੇ ਨਾਮ ਹੈਗਾ ਕੈਰਲਿਨ ਫਿਨਲੇ ਦਾ, ਉਹਨਾਂ ਸਿਗਨੇਚਰਸ ਨੇ, ਤੇ ਥੱਲੇ ਲਿਖਿਆ ਹੋਇਆ ਕੈਂਪੇਨ ਮੈਨੇਜਰ, ਤੇ ਬ੍ਰੈਕਟ ਹੈਗਾ ਰਿਕੁਆਇਰਡ, ਥੱਲੇ ਡੇਵਿਡ ਐਨਹੋਫ ਦਾ ਨਾਮ ਹੈ ਤੇ ਉਹਨਾਂ ਦਾ ਫੋਨ ਨੰਬਰ ਤੇ ਈਮੇਲ ਐਡਰੈਸ ਵੀ ਹੈ। ਤੇ ਡੇਵਿਡ ਐਨਹੋਫ ਨੇ ਕਿਹਾ, ਕਹਿੰਦੇ ਵੀ ਲਾਸਟ ਆਈ ਚੈੱਕਡ ਵੀ ਮੈਂ ਹੀ ਸੀਗਾ ਕੈਂਪੇਨ ਮੈਨੇਜਰ, ਤੇ ਉਹਨਾਂ ਨੇ ਕਿਹਾ ਵੀ ਮੈਂ ਰੀਸੈਂਟਲੀ ਜਸਟ ਲਾਸਟ ਵੀਕ ਸਾਰੀਆਂ ਪਾਰਟੀਆਂ ਦੇ ਜਿਹੜੇ ਕੈਂਪੇਨ ਮੈਨੇਜਰਸ ਨੇ, ਸੋ ਆਲ ਕੈਂਪੇਨ ਮੈਨੇਜਰ ਮੀਟਿੰਗ, ਸੋ ਉਹ ਕਹਿੰਦੇ ਮੈਂ ਉਹ ਵੀ ਅਟੈਂਡ ਕੀਤੀ, ਸਾਰੀਆਂ ਕੈਂਪੇਨਸ ਦੇ ਜਿਹੜੇ ਕੈਂਪੇਨ ਮੈਨੇਜਰਸ ਨੇ ਉਹਨਾਂ ਦੀ ਮੀਟਿੰਗ ਵੀ ਕਹਿੰਦੇ ਲਾਸਟ ਵੀਕ ਤੇ ਮੈਂ ਤੁਹਾਡੇ ਬਿਹਾਫ ਤੇ ਅਟੈਂਡ ਕੀਤੀ ਹੈ, ਤੇ ਤੁਸੀਂ ਪਤਾ ਨਹੀਂ ਕਿਵੇਂ ਕਹਿ ਰਹੇ ਹੋ ਕਿ ਮੈਂ ਤੁਹਾਡਾ ਆਫੀਸ਼ੀਅਲ ਕੈਂਪੇਨ ਮੈਨੇਜਰ ਸੀਗਾ ਹੀ ਨਹੀਂ।
ਤੇ 19 March ਦੇ ਹਸਤਾਖਰ ਨੇ,
ਹਾਂਜੀ,
ਤੇ ਤੁਸੀਂ March 19th ਐਗਜੈਕਟਲੀ, ਮਤਲਬ ਲੈਸ ਦੈਨ ਅ ਵੀਕ ਅਗੋ
ਜੀ, ਸੋਨੇ ਕਿ ਲਾਸਟ ਵੀਕ ਹੀ ਹੋਈ
ਜੀ ਜੀ ਜੀ।
ਸੋ ਤੁਸੀਂ ਵਿਜੇ ਜੀ ਜ਼ਿਕਰ ਕੀਤਾ ਕਿ ਹੁਣ 7 ਮੈਂਬਰ ਰਹਿ ਗਏ ਨੇ ਇਸ ਰੇਸ ਦੇ ਵਿੱਚ, 7 ਕੈਂਡੀਡੇਟਸ ਨੇ, ਸੋ ਸ਼ੁਰੂਆਤ ਪਹਿਲਾਂ 11 ਤੋਂ ਹੋਈ ਸੀ, ਤੇ ਉਹਨਾਂ ਵਿੱਚੋਂ ਇੱਕ ਨੇ ਕਿਹਾ ਸੀ ਕਿ ਮੇਰੇ ਕੋਲ ਸਿਗਨੇਚਰ 71 ਨਹੀਂ ਹੋਏ।
ਸਿਗਨੇਚਰ ਦਾ ਐਕਚੁਅਲੀ ਬਾਅਦ ਚ ਵਸੂ ਜੀ ਇਹ ਗੱਲ ਸਾਹਮਣੇ ਆਈ ਵੀ ਸਿਗਨੇਚਰਸ ਉਹਨਾਂ ਨੇ ਜਿੰਨੇ ਕਰਾਉਣੇ ਸੀ ਉਹ ਕਰਾ ਲਏ, ਜਦੋਂ ਪਾਰਟੀ ਨੇ ਟੈਲੀ ਕੀਤਾ ਉਹਨਾਂ ਚੋਂ ਕਈ ਜਣੇ ਐਕਟਿਵ ਮੈਂਬਰ ਨਹੀਂ ਸੀਗੇ।
ਸੋ ਉਸੇ ਦਿਨ ਹੀ ਇਹ ਗੱਲ ਹੋ ਗਈ
ਜੀ ਜੀ ਜੀ,
ਕਿ ਵੀ ਉਹਨਾਂ ਨੇ ਤਾਂ ਕਿਹਾ ਸੀ ਵੀ ਵੈਸੇ ਜਿੰਨੇ ਸਿਗਨੇਚਰ ਬਣਦੇ ਸੀ ਅਸੀਂ ਉਸ ਤੋਂ 10% ਐਕਸਟਰਾ ਕਰਾਏ ਸੀ, ਪਰ ਉਹ ਬਾਅਦ ਪਤਾ ਲੱਗਿਆ ਵੀ ਉਹ ਟਿਕਟ ਹੋਲਡਿੰਗ ਮੈਂਬਰ ਸੀਗੇ ਕਿ ਨਹੀਂ। ਕਹਿੰਦੇ ਉਹ ਵੈਰੀਫਿਕੇਸ਼ਨ ਕਰਨੀ ਔਖੀ ਹੋ ਜਾਂਦੀ ਹੈ ਕਿਉਂਕਿ ਜਿੰਨੀ ਦੇਰ ਤੱਕ ਕੈਂਡੀਡੇਟ ਅਪਰੂਵ ਨਹੀਂ ਹੁੰਦਾ ਉਨੀ ਦੇਰ ਤੱਕ ਪਾਰਟੀ ਦਾ ਡੇਟਾਬੇਸ ਸਾਨੂੰ ਮਿਲਦਾ ਨਹੀਂ, ਤੇ ਹਾਊ ਕੈਨ ਵੀ ਟੈਲ ਕਿ ਕੋਈ ਟਿਕਟ ਹੋਲਡਿੰਗ ਮੈਂਬਰ ਹੈ ਗੁੱਡ ਸਟੈਂਡਿੰਗ ਵਿੱਚ ਕਿ ਨਹੀਂ।
ਤੇ ਕਈ ਵਾਰੀ ਲੋਕਾਂ ਨੂੰ ਆਪ ਨਹੀਂ ਪਤਾ ਹੁੰਦਾ, ਅਗਲਾ ਸੋਚਦਾ ਵੀ ਤੁਸੀਂ ਕਿਸੇ ਪਾਰਟੀ ਦੇ ਮੈਂਬਰ ਹੋ, ਹੁਣ ਮੈਂਬਰਸ਼ਿਪ ਲੈਪਸ ਹੋ ਗਈ ਤੁਹਾਨੂੰ ਨਹੀਂ ਹੁੰਦਾ
ਪਤਾ ਲੱਗਦਾ। ਸੋ ਫਿਰ ਸਟੀਵ ਕੂਨਰ ਨੇ ਕਿਹਾ ਸੀ ਕਿ ਉਹਨਾਂ ਨੇ ਜੀ ਨਾਮ ਵਿਦਡਰਾਅ ਕਰ ਲਿਆ ਕਿਉਂਕਿ ਵੀ ਬਹੁਤ ਕਰਾਊਡਿਡ ਹੋ ਗਈ ਰੇਸ, ਤੇ ਉਸ ਤੋਂ ਬਾਅਦ ਬਰੂਸ ਬੈਨਮੈਨ ਨੇ ਐਂਡੋਰਸ ਕਰ ਲਿਆ ਸੀ ਕੈਰੋਲਾਈਨ ਐਲੀਅਟ ਨੂੰ,
ਯੂਰੀ ਫਲਮਨ
ਤੇ ਦੂਸਰੇ ਪਾਸੇ ਬਰੂਸ ਬੈਨਮੈਨ ਨੇ
ਨਹੀਂ ਬਰੂਸ ਬੈਨਮੈਨ ਨੇ ਯੂਰੀ ਫਲਮਨ ਨੂੰ ਐਂਡੋਰਸ ਕੀਤਾ,
ਹਰਮਨ ਪੰਗੂ ਨੇ ਐਂਡੋਰਸ ਕਰ ਲਿਆ ਸੀ ਕੈਰੋਲਾਈਨ ਐਲੀਅਟ,
ਕਰੈਕਟ।
ਸੋ ਇਹ ਚਾਰ ਜਿਹੜੇ ਨੇ ਇਹ ਬਾਹਰ ਹੋ ਗਏ, ਸੋ 11 ਚੋਂ ਚਾਰ ਮਨਫੀ ਹੋ ਕੇ ਰਹਿ ਗਏ ਸੱਤ। ਤੇ ਹੁਣ ਸੱਤਾਂ ਦੇ ਵਿੱਚੋਂ ਵੀ ਉਮੀਦ ਕੀਤੀ ਜਾਂਦੀ ਹੈ ਵੀ ਦੋ ਚਾਰ ਇੱਕ ਦੂਜੇ ਨੂੰ ਐਂਡੋਰਸ ਕਰ ਲੈਣਗੇ,
ਇਹ ਵਿਦ ਇਨ ਦ ਨੈਕਸਟ ਵੀਕ ਹੋਣਾ, ਕਿਉਂਕਿ 1 April ਬੜੀ ਮਹੱਤਵਪੂਰਨ ਡੈਡਲਾਈਨ ਹੈ ਜਦੋਂ ਪੈਸੇ ਦੇਣੇ ਪੈਣੇ ਆ।
ਤੇ ਫਿਰ ਉਸ ਤੋਂ ਬਾਅਦ ਜਦੋਂ ਇਹ ਫੀਲਡ ਥੋੜਾ ਜਿਹਾ ਨੈਰੋ ਡਾਊਨ ਹੋਏਗਾ, ਤੇ ਫਿਰ ਸ਼ਾਇਦ ਕੋਈ ਲੀਡਰਸ਼ਿਪ ਡਿਬੇਟਸ ਵਗੈਰਾ ਵੀ ਹੋਣ,
ਮੋਸਟ ਲਾਈਕਲੀ ਹਾਂ 18-19 ਤਰੀਕ ਤੋਂ ਬਾਅਦ ਹੀ ਹੋਊ।
ਤੇ ਕਿਉਂਕਿ ਮਈ ਦੇ ਅੰਤ ਵਿੱਚ ਜਾ ਕੇ, ਸੋ ਮਈ 'ਚ ਵੋਟਾਂ ਪੈਣੀਆਂ ਨੇ, ਸੋ ਹੋ ਸਕਦਾ ਕਿ ਅਪ੍ਰੈਲ ਦੇ ਅੰਤ ਦੇ ਵਿੱਚ ਜਾਂ ਮਈ ਦੀ ਸ਼ੁਰੂਆਤ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਲੀਡਰਸ਼ਿਪ ਡਿਬੇਟ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਕੰਟੈਸਟ ਹੋਵੇ, ਤੇ ਫਿਰ ਥੋੜ੍ਹਾ ਜ਼ਿਆਦਾ ਪਤਾ ਲੱਗੇਗਾ ਕਿ ਕੌਣ ਕਿੱਥੇ ਖੜਾ।
ਬਿਲਕੁਲ।
ਤੇ ਅਜੇ ਕਿਉਂਕਿ ਇੰਨਾ ਖਲਾਰਾ ਜਿਹਾ ਪਿਆ ਹੋਇਆ, ਇਟਸ ਵੈਰੀ ਡਿਫੀਕਲਟ ਟੂ ਟੈਲ।
ਹਲੇ ਤੱਕ ਕੰਸੋਲੀਡੇਸ਼ਨ ਚੱਲ ਰਹੀ ਬਸ ਇਸ ਵੇਲੇ, ਤੇ ਸਾਰੀਆਂ ਕੈਂਪੇਨਸ ਦਾ ਵੀ ਇਸ ਵੇਲੇ ਜ਼ੋਰ ਇਸ ਗੱਲ ਤੇ ਲੱਗਿਆ ਹੋਇਆ ਕਿ ਮੈਂਬਰ ਭਰਤੀ ਕਰੋ। ਤੇ ਇਸ ਵੇਲੇ ਦੇਖੋ ਬਸ ਜੀ, ਪਾਰਟੀ ਦਾ ਵੀ ਤਾਂ ਇਸ ਗੱਲ ਦੇ ਵਿੱਚ ਫਾਇਦਾ ਹੈ ਨਾ, ਜਿੰਨੇ ਵੱਧ ਤੋਂ ਵੱਧ ਮੈਂਬਰ ਭਰਤੀ ਹੋਣਗੇ। ਜੇ ਪਾਰਟੀ ਇਸ ਵੇਲੇ ਲੀਡਰਸ਼ਿਪ ਡਿਬੇਟ ਆਰਗੇਨਾਈਜ਼ ਕਰ ਲੈਂਦੀ ਹੈ, ਸੋਚੋ ਵੀ 7 ਬੰਦਿਆਂ ਨਾਲ ਹੀ, ਉੱਚੋਂ ਜੇ 2-4 ਬੰਦਿਆਂ ਦੀ ਪਰਫਾਰਮੈਂਸ ਤੋਂ ਲੋਕੀ ਕਹਿੰਦੇ ਨਹੀਂ ਯਾਰ ਆਹ ਗੱਲ ਨਹੀਂ ਬਣੀ, ਇਹ ਪਾਰਟੀ 'ਚ ਤਾਂ ਦਮ ਨਹੀਂ, ਹਜੇ ਤਾਂ ਤੁਸੀਂ ਚਾਹੁੰਦੇ ਹੋ ਜਿੰਨੇ ਵੱਧ ਤੋਂ ਵੱਧ ਬੰਦੇ ਮੈਂਬਰਸ਼ਿਪ ਸਾਈਨ ਅਪ ਕਰਨ, ਉਨਾ ਬੈਟਰ ਆ। ਸੋ ਜਦੋਂ ਫੀਲਡ ਆਪਣੇ ਆਪ ਆਰਗੈਨਿਕਲੀ ਨੈਰੋ ਡਾਊਨ ਹੋ ਗਈ, ਡਿਬੇਟ ਉਸ ਤੋਂ ਬਾਅਦ ਹੋਈ
ਜੀ। ਤੇ ਕੈਰਲਨ ਫਿਨਲੇ ਦੀ ਕੈਂਪੇਨ ਨਾਲ ਸੰਬੰਧਿਤ ਵੀ ਇਹ ਵੀ ਗੱਲ ਮੈਂਸ਼ਨ ਕਰਨੀ ਬਣਦੀ ਹੈ ਕਿ ਜਿਹੜੀ ਇੱਥੇ ਮਿਊਨਿਸਪਲ ਲੈਵਲ ਤੇ ਕੰਜ਼ਰਵੇਟਿਵ ਸਲੇਟ ਜਿਹੜੀ ਰਜਿਸਟਰ ਹੋਈ ਆ,
ਹਾਂਜੀ,
ਉਹਦੇ ਚੇਅਰਪਰਸਨ ਕੈਰਲਨ ਫਿਨਲੇ ਨੇ,
ਕੰਜ਼ਰਵੇਟਿਵ ਇਲੈਕਟਰਲ ਐਸੋਸੀਏਸ਼ਨ।
ਹਾਂ, ਸੋ ਉਹਨਾਂ ਨੂੰ ਪਾਰਟੀ ਉਹਨਾਂ ਨੇ ਕਹਿਤਾ ਜਦੋਂ ਉਹਨੇ ਲਾਂਚ ਕੀਤੀ ਆ, ਪਹਿਲਾਂ ਐਸੋਸੀਏਸ਼ਨ ਕਹਿੰਦੇ ਸੀ ਵੀ ਹੁਣ ਉਹ ਨਾਊ ਇਟਸ ਅ ਪਾਰਟੀ। ਤੇ ਉਸ ਪਾਰਟੀ ਦੇ ਵੀ ਚੇਅਰਪਰਸਨ ਜਿਹੜੇ ਨੇ ਉਹ ਕੈਰਲਨ ਫਿਨਲੇ ਨੇ। ਤੇ ਜਦੋਂ ਲਾਂਚ ਹੋਇਆ ਸੀ ਉੱਥੇ ਕੈਰਲਨ ਫਿਨਲੇ ਪਹੁੰਚੇ ਸਨ, ਤੇ ਬੜੇ ਇੱਕ ਉਹਨਾਂ ਦੀ ਸਟਾਰ ਐਂਟਰੀ ਹੋਈ ਸੀ, ਕਹਿੰਦੇ ਦੇਖੋ ਕਿ ਆਪਣੇ ਬਿਜ਼ੀ ਸ਼ੈਡਿਊਲ ਦੇ ਵਿੱਚ ਉਹਨਾਂ ਨੇ ਸਮਾਂ ਕੱਢ ਕੇ ਬੜੇ ਔਖੇ ਸਮੇਂ ਤੇ ਐਨ ਸਿੱਧੇ ਇੱਥੇ ਪਹੁੰਚੇ ਨੇ, ਤੇ ਬੜੀ ਗਰਮ ਜੋਸ਼ੀ ਨਾਲ ਉਹਨਾਂ ਦਾ ਸਵਾਗਤ ਉੱਥੇ ਹੋਇਆ ਸੀ। ਤੇ ਉਦੋਂ ਵੀ ਇਹ ਗੱਲ ਚੱਲਦੀ ਸੀ ਵੀ ਕਿ ਇਹ ਸੀਰੀਅਸ ਕੰਟੈਂਡਰ ਨੇ ਬੀਸੀ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਰੇਸ ਤੇ ਮੇਅਰ ਰੇਸ ਦੇ ਵਿੱਚ ਆਉਣਾ ਚਾਹੁੰਦੇ ਨੇ। ਤੇ ਉਦੋਂ ਕੈਰਲਨ ਫਿਨਲੇ ਨੇ ਕਿਹਾ ਸੀ ਵੀ ਇਹ ਸਾਰੀ ਐਵੇਂ ਸੋਸ਼ਲ ਮੀਡੀਆ ਦੀ ਐਵੇਂ ਇੱਕ ਬਣਾਈ ਹੋਈ ਗੱਲ ਆ ਵੀ ਮੈਂ ਬੜੀ ਸੀਰੀਅਸ ਕੰਟੈਂਡਰ ਹਾਂ ਤੇ ਮੈਂ ਬੀਸੀ ਕੰਜ਼ਰਵੇਟਿਵ ਪਾਰਟੀ ਦੀ ਲੀਡਰ ਬਣਨਾ ਚਾਹੁੰਦੀ ਹਾਂ। ਪਰ ਹੁਣ ਉਹਨਾਂ ਦੇ ਕੈਂਪੇਨ ਮੈਨੇਜਰ ਦਾ ਕਹਿਣਾ ਵੀ ਇਹ ਕੈਂਪੇਨ ਕਾਮਯਾਬ ਹੋ ਹੀ ਨਹੀਂ ਸਕਦੀ, ਕੈਰਲਨ ਫਿਨਲੇ ਲੀਡਰ ਬਣ ਹੀ ਨਹੀਂ ਸਕਦੇ। ਉਸ ਤੋਂ ਬਾਅਦ ਆਈ ਐਮ ਸ਼ੋਰ ਕਿ ਸੋਸ਼ਲ ਮੀਡੀਆ ਦੀ ਅਟਕਲਾਂ ਦੁਬਾਰਾ ਤੋਂ ਫਿਰ ਲਗਾਈਆਂ ਜਾਣਗੀਆਂ,
ਤੇਜ਼ ਹੋ ਜਾਣਗੀਆਂ
ਵੀ ਕਿ ਕਿਉਂਕਿ ਇੱਕ ਦੋਸ਼ ਇਹ ਲਗਾਇਆ ਗਿਆ ਸੀ, ਇੱਕ ਐਲੀਗੇਸ਼ਨ ਸੀ ਵੀ ਇਹ ਸਿਰਫ ਇਸ ਰੇਸ ਦੇ ਵਿੱਚ ਇਸ ਕਰਕੇ ਸ਼ਾਮਲ ਹੋਏ ਨੇ ਤਾਂ ਜੋ ਜਿਹੜੇ ਬੀਸੀ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਟਿਕਟ ਹੋਲਡਿੰਗ ਮੈਂਬਰਸ ਨੇ ਉਹਨਾਂ ਦੀ ਸਾਰੀ ਜਾਣਕਾਰੀ, ਉਹਨਾਂ ਦਾ ਡੇਟਾ ਇਹਨਾਂ ਨੂੰ ਮਿਲ ਸਕੇ ਤਾਂ ਜੋ ਇਹ ਉਹਨੂੰ ਮਿਊਨਿਸਪਲ ਚੋਣ ਦੇ ਵਿੱਚ ਇਸਤੇਮਾਲ ਕਰ
ਸਕੇ। ਉਹਦੇ ਕਰਕੇ ਹੋਇਆ ਕਿ ਬੀਸੀ ਕੰਜ਼ਰਵੇਟਿਵਸ ਨੇ ਜਿਹੜੇ ਉਹਨਾਂ ਦੇ ਮੌਜੂਦਾ MLAs ਵੀ ਹੈਗੇ ਨੇ, ਜਦੋਂ ਤੱਕ ਲੀਡਰਸ਼ਿਪ ਰੇਸ ਖਤਮ ਨਹੀਂ ਹੋ ਜਾਂਦੀ ਉਹਨਾਂ ਦੇ ਉੱਪਰ ਡੇਟਾ ਐਕਸੈਸ ਦੇ ਉੱਪਰ ਰੋਕ ਲਗਾ ਦਿੱਤੀ ਸੀ। ਅੱਛਾ, ਇੱਕ ਗੱਲ ਇਹਦੇ 'ਚ ਨਾ ਹੋਰ ਇੰਟਰਸਟਿੰਗ ਹੈ ਜੋ ਬੜੀ ਸ਼ੇਪ ਅਪ ਹੋ ਰਹੀ ਹੈ ਕਿ ਕੰਜ਼ਰਵੇਟਿਵ ਇਲੈਕਟਰਸ ਪਾਰਟੀ ਹੈ ਜੋ ਵੀ ਉਹਨਾਂ ਨੇ ਹੁਣ ਮਿਊਨਿਸਪਲ ਪਾਰਟੀ ਦਾ ਨਾਂ ਰੱਖਿਆ ਉਹ ਐਗਜਿਸਟ ਕਰਦੀ ਹੈ। ਬੀਸੀ ਕੰਜ਼ਰਵੇਟਿਵ ਸ਼ੁਰੂ ਤੋਂ ਕਹਿੰਦੇ ਰਹੇ ਵੀ ਸਾਡਾ ਇਸ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ, ਹਾਲਾਂ ਕਿਉਂਕਿ ਕਨੈਕਸ਼ਨ ਕਿੱਥੋਂ ਜੁੜਦਾ ਕਿ ਜਿਨ੍ਹਾਂ ਨੇ ਆਹ ਮਿਊਨਿਸਪਲ ਸਲੇਟ ਸ਼ੁਰੂ ਕੀਤੀ ਆ, ਰਜਿਸਟਰ ਕਰਾਈ ਸੀ, ਉਹ ਉਹੀ ਵਿਅਕਤੀ ਸੀ ਜਿਹੜੇ ਕਿ ਬੀਸੀ ਕੰਜ਼ਰਵੇਟਿਵ ਪਾਰਟੀ ਦੇ ਨਾਲ ਵੀ ਜੁੜੇ ਰਹੇ ਨੇ। ਪਰ ਬੀਸੀ ਕੰਜ਼ਰਵੇਟਿਵ ਪਾਰਟੀ ਦੇ ਇਸ ਵੇਲੇ ਮੌਜੂਦਾ 2 MLAs ਦੇ ਫੈਮਿਲੀ ਮੈਂਬਰ, ਉਹ ਵਸੂ ਜੀ ਇੱਕ ਤੇ ਹੈਗੇ ਨੇ ਕੈਂਡੀਡੇਟ, ਇੱਕ ਤੇ ਆਲਰੇਡੀ ਮੌਜੂਦਾ ਕਾਉਂਸਲਰ ਹੈਗੇ ਨੇ ਗੋਰਡਨ ਹੈਪਨਰ, ਜਿਹੜੇ ਕਿ ਮੇਅਰ ਦੀ ਸਲੇਟ ਤੋਂ ਨੇ। ਗੋਰਡਨ ਹੈਪਨਰ ਮਦਰ ਲਿੰਡਾ ਹੈਪਨਰ ਸਰੀ ਦੇ ਸਾਬਕਾ ਮੇਅਰ ਇਸ ਵੇਲੇ ਬੀਸੀ ਕੰਜ਼ਰਵੇਟਿਵ ਦੇ MLA ਨੇ। ਤੇ ਦੂਜੇ ਰੋਨਾ ਟੈਪਰ ਜਿਹੜੇ ਕਿ ਬ੍ਰਾਇਨ ਟੈਪਰ ਦੇ ਵਾਈਫ ਨੇ, ਉਹ ਵੀ ਹੁਣ ਮਿਊਨਿਸਪਲ ਲੈਵਲ ਤੇ ਕਾਉਂਸਲਰ ਬਣਨ ਦੇ ਵਾਸਤੇ ਇੱਕ ਵੱਖਰੀ ਸਲੇਟ ਤੋਂ ਚੋਣ ਲੜ ਰਹੇ ਨੇ। ਸੋ ਤੁਸੀਂ ਇਹ ਦੇਖੋ ਵੀ ਇਹਨਾਂ ਦੀ ਆਪਸ ਦੇ ਵਿੱਚ ਵੀ ਜਿਹੜੀ ਇਕਸਾਰਤਾ ਹੈ ਉਹ ਨਜ਼ਰ ਨਹੀਂ ਆਉਂਦੀ ਪਈ ਕਿ ਜਿਹੜੀ ਮਿਊਨਿਸਪਲ ਲੈਵਲ ਤੇ ਕੰਜ਼ਰਵੇਟਿਵ ਨਾਮ ਵਾਲੀ ਜਾਂ ਕਹਿ ਲਓ ਕੰਜ਼ਰਵੇਟਿਵ ਸਲੇਟ ਆ ਉਹਦੇ ਵਿੱਚ ਕੰਜ਼ਰਵੇਟਿਵ MLAs ਦੇ ਫੈਮਿਲੀ ਮੈਂਬਰ ਸ਼ਾਮਲ ਨਹੀਂ ਹੈਗੇ।
ਸੋ ਕੰਜ਼ਰਵੇਟਿਵ ਪਾਰਟੀ ਆਫ ਸਰੀ ਉਹਨੂੰ ਆਫੀਸ਼ੀਅਲੀ ਕਹਿ ਰਹੇ ਨੇ
ਜੀ। ਅੱਛਾ ਵਸੂ ਜੀ, ਦੇਖੋ ਅਗਲਾ ਪ੍ਰੋਵਿੰਸ਼ਲ ਇਲੈਕਸ਼ਨ ਜਦੋਂ ਵੀ ਹੁੰਦਾ ਉਹਦੇ ਵਿੱਚ ਡ੍ਰਿਪਾ ਇੱਕ ਬਹੁਤ ਇੰਪੋਰਟੈਂਟ ਪਹਿਲੂ ਰਹੇਗਾ, ਉਹਦੇ ਆਲੇ ਦੁਆਲੇ ਸਾਰੀ ਗੱਲ ਘੁੰਮੇਗੀ। ਅੱਜ ਦੇਖੋ ਡੇਵਿਡ ਡੈਨਹਾਫ ਨੇ ਵੀ ਕੱਲ੍ਹ ਜਦੋਂ ਸੋਸ਼ਲ ਮੀਡੀਆ ਤੇ ਆਪਣੇ ਅਸਤੀਫੇ ਦੀ ਪੋਸਟ ਕੀਤੀ ਕਿ ਮੈਂ ਕੈਰੋਲਿਨ ਫਿਨਲੇ ਦੀ ਕੈਂਪੇਨ ਨੂੰ ਛੱਡ ਰਿਹਾ ਕਿਉਂਕਿ ਉਹ NDP ਨੂੰ ਨਹੀਂ ਹਰਾ ਸਕਣਗੇ, ਸਾਨੂੰ ਕੋਈ ਅਜਿਹਾ ਲੀਡਰ ਚਾਹੀਦਾ ਜਿਹੜਾ ਡ੍ਰਿਪਾ ਵਾਲੇ ਮਾਮਲੇ ਤੇ ਤਬਦੀਲੀਆਂ ਕਰਨ ਦੇ ਵਿੱਚ ਪਹਿਲ ਕਰ ਸਕੇ, ਤੇ ਉਹ ਕੈਰੋਲਾਈਨ ਐਲੀਅਟ ਨੇ। ਇੱਕ ਨਾਮ ਵੀ ਬੜੇ ਸਿਮਿਲਰ ਲੱਗਦੇ ਨਾ ਸੁਣਨ ਨੂੰ।
ਸੋ ਕੈਰੋਲਿਨ ਫਿਨਲੇ
ਜੀ
ਤੇ ਕੈਰੋਲਾਈਨ ਐਲੀਅਟ
ਜੀ, ਕੈਰੋਲਾਈਨ ਵਨ ਵਰਡ ਹੈ, ਇਹਨਾਂ ਦਾ ਨਾਮ ਕੈਰੀ ਲਿਨ
ਹਾਈਫਨੇਟਡ
ਸੋ ਵਾਸੂ ਜੀ ਡ੍ਰਿਪਾ ਦਾ ਜ਼ਿਕਰ ਮੈਂ ਇਸ ਕਰਕੇ ਕਰ ਰਿਹਾ ਕਿਉਂਕਿ ਹੁਣ ਡ੍ਰਿਪਾ ਸੰਬੰਧੀ ਇਸ ਹਫ਼ਤੇ ਅਰਲੀਅਰ ਦਿਸ ਵੀਕ ਇੱਕ ਚਿੱਠੀ ਲਿਖੀ ਗਈ ਸੀ ਪ੍ਰੀਮੀਅਰ ਵੱਲੋਂ ਇੰਡੀਜਨਸ ਲੀਡਰਸ ਨੂੰ ਅਤੇ ਡ੍ਰਿਪਾ ਦੇ ਵਿੱਚ ਕੁਝ ਤਬਦੀਲੀਆਂ ਬੀ ਸੀ ਦੀ ਸਰਕਾਰ ਕਰਨਾ ਚਾਹੁੰਦੀ ਹੈ ਇਹ ਉਹੀ ਕਾਨੂੰਨ ਆ ਜਿਹੜਾ 2019 ਜਦੋਂ ਪਾਸ ਹੋਇਆ ਉਹਦੀ ਪਰਛਾਵੇਂ ਹੇਠ ਹੁਣ ਜਦੋਂ ਬੀ ਸੀ ਦੀਆਂ ਅਦਾਲਤਾਂ ਦੇ ਵਿੱਚ ਫੈਸਲੇ ਆ ਰਹੇ ਨੇ ਭਾਵੇਂ ਉਹ ਰਿਚਮੰਡ ਵਾਲਾ ਲੈਂਡ ਕਲੇਮ ਵਾਲਾ ਡਿਸੀਜਨ ਹੋਵੇ ਜਾਂ ਫਿਰ ਉਹ ਮਿਨਰਲ ਰਾਈਟਸ ਵਾਲਾ ਇੱਕ ਡਿਸੀਜਨ ਹੋਵੇ ਉਹਦੇ ਵਿੱਚ ਹੋ ਕੀ ਰਿਹਾ ਕਿ ਅਦਾਲਤਾਂ ਉਸ ਕਾਨੂੰਨ ਨੂੰ ਆਧਾਰ ਬਣਾ ਕੇ ਫੈਸਲੇ ਇਹ ਦੇ ਰਹੀਆਂ ਨੇ ਕਿ ਬਾਕੀ ਦੇ ਸਾਰੇ ਹੱਕਾਂ ਦੇ ਉੱਪਰ ਉਹਨਾਂ ਤੋਂ ਸੀਨੀਅਰ ਹੱਕ ਹੈ ਇੰਡੀਜਨਸ ਭਾਈਚਾਰਿਆਂ ਦਾ ਹੱਕ ਅਤੇ ਉਹਦੀ ਜਿਹੜੀ ਜੜ ਹੈਗੀ ਉਹ ਡ੍ਰਿਪਾ ਦੇ ਵਿੱਚ ਆ ਡ੍ਰਿਪਾ ਦੇ ਵਿੱਚ ਤਬਦੀਲੀ ਕਰਨੀ ਹੁਣ ਇਸ ਵੇਲੇ ਐਨ ਡੀ ਪੀ ਵਾਸਤੇ ਵੀ ਇੱਕ ਬਹੁਤ ਵੱਡੀ ਜ਼ਰੂਰਤ ਬਣ ਗਈ ਹੈ ਕਿਉਂਕਿ ਡ੍ਰਿਪਾ ਨੂੰ ਆਧਾਰ ਬਣਾ ਕੇ ਜੋ ਡਿਸੀਜਨਸ ਕੋਰਟ 'ਚੋਂ ਆ ਰਹੇ ਨੇ ਉਹ ਸਰਕਾਰ ਵਾਸਤੇ ਬਹੁਤ ਵੱਡੀ ਸਿਰਦਰਦੀ ਬਣਦੇ ਜਾ ਰਹੇ ਨੇ ਸੋ ਇਹ ਅੱਜ ਪ੍ਰੀਮੀਅਰ ਵੱਲੋਂ ਇੰਡੀਜਨਸ ਲੀਡਰਸ ਦੇ ਨਾਲ ਇੱਕ ਮੁਲਾਕਾਤ ਕੀਤੀ ਜਾਣੀ ਆ ਕਿ ਡ੍ਰਿਪਾ ਦੇ ਵਿੱਚ ਕਿਹੋ ਜਿਹੀਆਂ ਤਰਮੀਮਾਂ ਕਿਹੋ ਜਿਹੀਆਂ ਚੇਂਜਿਸ ਕੀਤੀਆਂ ਜਾਣ ਅਫਕੋਰਸ ਇੰਡੀਜਨਸ ਲੀਡਰਸ ਇਹਦੇ ਬਾਰੇ ਇਹਨੂੰ ਲੈ ਕੇ ਪੁਸ਼ਬੈਕ ਕਰ ਰਹੇ ਨੇ ਇੱਕ ਮੀਟਿੰਗ ਅੱਜ ਹੈ ਇੱਕ ਮੀਟਿੰਗ ਆਉਂਦੇ ਦਿਨਾਂ 'ਚ ਹੋਰ ਹੋਣੀ ਆ ਮੇ ਬੀ ਇਹ ਹੋ ਸਕਦਾ ਕਿ ਸਮ ਟਾਈਮ ਇਨ ਅਪ੍ਰੈਲ ਡ੍ਰਿਪਾ ਨਾਲ ਸੰਬੰਧਿਤ ਕੋਈ ਜਿਹੜੀਆਂ ਤਬਦੀਲੀਆਂ ਬੀ ਸੀ ਦੀ ਸਰਕਾਰ ਕਰਨਾ ਚਾਹੁੰਦੀ ਆ ਉਹਦੇ ਬਾਰੇ ਕੋਈ ਲੈਜਿਸਲੇਸ਼ਨ ਦੇਖਣ ਨੂੰ ਮਿਲੇ
ਜਾਂ ਆਪੋਜੀਸ਼ਨ ਵੱਲੋਂ ਤਾਂ ਬੀ ਸੀ ਕੰਸਲਟੈਂਟਸ ਵੱਲੋਂ ਤਾਂ ਕਿਹਾ ਜਾ ਰਿਹਾ ਕਿ ਇਹਨੂੰ ਰਿਪੀਲ ਹੀ ਕਰੋ
ਰੱਦ ਕਰੋ
ਤੇ ਡੇਵਿਡ ਡੀਬੀ ਨੇ ਬੜਾ ਸਪਸ਼ਟ ਕੀਤਾ ਸੀ ਨਿੱਕੀ ਸ਼ਰਮਾ ਨੇ ਵੀ ਕਿ ਅਸੀਂ ਇਹਨੂੰ ਰਿਪੀਲ ਤਾਂ ਨਹੀਂ ਕਰਾਂਗੇ ਪਰ ਇਹਦੇ ਵਿੱਚ ਕੁਝ ਬਣਦੀਆਂ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਨੇ ਸੋ ਉਹ ਅਮੈਂਡਮੈਂਟਸ ਕਿਹੜੀਆਂ ਹੋਣਗੀਆਂ ਕਿਸ ਤਰ੍ਹਾਂ ਹੋਣਗੀਆਂ ਉਸ ਸੰਬੰਧੀ ਅੱਜ ਇੱਕ ਬਰੀਫਿੰਗ ਦਿੱਤੀ ਜਾਣੀ ਹੈ ਪ੍ਰੀਮੀਅਰ ਵੱਲੋਂ ਇੰਡੀਜਨਸ ਲੀਡਰਸ ਨੂੰ ਸੋ ਮੁਲਾਕਾਤ ਹੋਣੀ ਹੈ ਤੇ ਇਹ ਪਬਲਿਕ ਬਰੀਫਿੰਗ ਨਹੀਂ ਹੈ
ਹਾਂਜੀ ਹਾਂਜੀ
ਸੋ ਇਹਦੇ ਵਿੱਚੋਂ ਕੋਈ ਪ੍ਰੈਸ ਕਾਨਫਰੰਸ ਅਸੀਂ ਐਕਸਪੈਕਟ ਨਹੀਂ ਕਰ ਰਹੇ ਕਿਉਂਕਿ ਜੇ ਕੋਈ ਪ੍ਰੈਸ ਕਾਨਫਰੰਸ ਹੁੰਦੀ ਤੇ ਉਹਦੀ ਐਡਵਾਈਜ਼ਰੀ ਹੁਣ ਤੱਕ ਆ ਗਈ ਹੋਣੀ ਸੀ ਜੋ ਕਿ ਨਹੀਂ ਆਈ ਸੋ ਇਹ ਇੱਕ ਕਲੋਜ਼ ਡੋਰ ਮੀਟਿੰਗ ਹੋਏਗੀ ਵਿਦ ਇੰਡੀਜਨਸ ਲੀਡਰਸ ਤੇ ਇਹ ਪਹਿਲਾਂ ਹੀ ਐਕਸਪੈਕਟਡ ਸੀਗਾ ਕਿ ਹੁਣ ਸਰਕਾਰ ਨੇ ਅਮੈਂਡਮੈਂਟਸ ਕਰਨੀਆਂ ਹੀ ਨੇ ਡ੍ਰਿਪਾ ਦੇ ਵਿੱਚ ਕਿਉਂਕਿ ਪ੍ਰੋਬਲਮ ਇਹ ਹੋਈ ਹੈ ਕਿ ਅਦਾਲਤਾਂ ਨਿਰਧਾਰਿਤ ਕਰਨ ਲੱਗ ਪਈਆਂ ਔਨ ਦੇਅਰ ਓਨ ਅਕਾਰਡ ਕਿ ਕਿਹੜਾ ਕਾਨੂੰਨ ਡ੍ਰਿਪਾ ਦੇ ਨਾਲ ਇਕਸਾਰਤਾ ਵਿੱਚ ਹੈ ਕਿਹੜਾ ਨਹੀਂ ਸਰਕਾਰ ਨਹੀਂ ਸੀ ਚਾਹੁੰਦੀ ਸਰਕਾਰ ਚਾਹੁੰਦੀ ਸੀ ਕਿ ਉਹ ਨਿਰਧਾਰਿਤ ਕਰੇ ਕਿ ਇਹ ਕਾਨੂੰਨ ਇਕਸਾਰਤਾ ਦੇ ਵਿੱਚ ਹੈ ਕਿ ਨਹੀਂ ਡ੍ਰਿਪਾ ਦੇ ਨਾਲ ਅਦਾਲਤਾਂ ਉਹ ਕੰਮ ਕਰਨ ਲੱਗ ਪਈਆਂ
ਪਰ
ਸਰਕਾਰ ਨੂੰ ਉਹ ਗੱਲ ਚੁੱਭਦੀ ਹੈ
ਕਿਉਂਕਿ ਜਦੋਂ ਸਰਕਾਰ ਨੇ ਉਹ ਕਾਨੂੰਨ ਬਣਾਇਆ 2019 ਦੇ ਵਿੱਚ ਜਦੋਂ ਕਾਨੂੰਨ ਲਾਗੂ ਹੋਇਆ ਅਦਾਲਤ ਜਦੋਂ ਉਸ ਕਾਨੂੰਨ ਦੇ ਵਿੱਚ ਲਿਖੀ ਹੋਈ ਗੱਲ ਨੂੰ ਇੰਟਰਪ੍ਰੇਟ ਕਰਦੀ ਹੈ ਤਾਂ ਅਦਾਲਤ ਬਿਲਕੁਲ ਠੀਕ ਆ ਕਿਉਂਕਿ ਸਰਕਾਰ ਅਦਾਲਤ ਦਾ ਇਹ ਕਹਿਣਾ ਵੀ ਤੁਹਾਡੀ ਇੰਟੈਂਸ਼ਨ ਕੀ ਸੀ ਉਹਦੇ ਮੁਤਾਬਕ ਥੋੜ੍ਹੇ ਅਸੀਂ ਚੱਲਣਾ ਤਾਂ ਤੁਸੀਂ ਜੋ ਲਿਖਿਆ ਉਹਦਾ ਮਤਲਬ ਕੀ ਅਸਤਾ ਉਹਦੇ ਅਰਥ ਇੰਟਰਪ੍ਰੇਟ ਕਰਨੇ ਨੇ
ਤੇ 2019 ਦੇ ਵਿੱਚ ਜੋਸ਼ ਦੇ ਵਿੱਚ ਥੋੜੀ ਜ਼ਿਆਦਾ ਗੱਲਾਂ ਲਿਖ ਗਏ
ਉਸ ਤੋਂ ਬਾਅਦ
ਕੁਝ ਚੀਜ਼ਾਂ ਮਨਫੀ ਕਰਨੀਆਂ ਪੈਣਗੀਆਂ
ਕਰੈਕਟ ਇੱਕ ਤੇ ਵਾਸੂ ਜੀ ਉਹ 2019 ਵਾਲਾ ਡ੍ਰਿਪਾ ਜੋ ਲਾਗੂ ਹੋਇਆ ਉਸ ਤੋਂ ਬਾਅਦ ਜਿਹੜਾ ਇੰਟਰਪ੍ਰੀਟੇਸ਼ਨ ਐਕਟ ਆ ਉਹਦਾ ਸੈਕਸ਼ਨ 6 ਅਸੀਂ ਉਹਦੇ ਬਾਰੇ ਉਹ 2021 ਚ ਲਾਗੂ ਕੀਤਾ ਜਿਹੜਾ ਉਹਦੇ ਵਿੱਚ ਸੀਗਾ ਕਿ ਹਰ ਕਾਨੂੰਨ ਨੂੰ ਤੁਸੀਂ ਦੇਖੋ ਕਿ ਉਹਨੂੰ ਡ੍ਰਿਪਾ ਦੇ ਲੈਂਸ ਰਾਹੀਂ ਵੇਖਿਆ ਜਾਵੇ ਸੋ ਇੱਕ ਤਰ੍ਹਾਂ ਦੋ ਪਰਤਾਂ ਚੜੀਆਂ ਹੋਈਆਂ ਨੇ ਸੋ ਕੀ ਡ੍ਰਿਪਾ ਦੇ ਵਿੱਚ ਜਿਹੜੀਆਂ ਤਰਮੀਮਾਂ ਸਰਕਾਰ ਕਰਨਾ ਚਾਹੁੰਦੀ ਆ ਉਹ ਤਰਮੀਮਾਂ ਕਰਕੇ ਕੱਲ ਬਣ ਜਾਊ ਤੇ ਜਿਹੜੀ ਇੰਡੀਜਨਸ ਭਾਈਚਾਰਿਆਂ ਦੇ ਨਾਲ ਵਧੀਆ ਰਿਲੇਸ਼ਨਸ਼ਿਪ ਦਾ ਹਵਾਲਾ ਦਿੰਦੇ ਨੇ ਪ੍ਰੀਮੀਅਰ ਜਿਹਦੇ ਬਾਰੇ ਫਿਰ ਉਹ ਗੱਲ ਕਰਦੇ ਨੇ ਕਿ ਜੀ ਇੰਡੀਜਨਸ ਭਾਈਚਾਰਿਆਂ ਨਾਲ ਚੰਗਾ ਰਿਲੇਸ਼ਨਸ਼ਿਪ ਆ ਸਾਡਾ ਤਾਂ ਕਰਕੇ ਅਸੀਂ ਬਹੁਤ ਮੇਜਰ ਐਨਰਜੀ ਪ੍ਰੋਜੈਕਟਸ ਪਾਸ ਕਰਵਾ ਪਾਉਂਦੇ ਹਾਂ ਉਹਦਾ ਕੀ ਬਣੇਗਾ ਫਿਰ ਸੋ ਜਿਹੜਾ ਖਲਾਰਾ ਹੈ ਆਉਂਦੇ ਮਹੀਨਿਆਂ ਦੇ ਵਿੱਚ ਕਾਫੀ ਜ਼ਿਆਦਾ ਵਧਣ ਵਾਲਾ ਹੈ
ਜੀ
ਵਾਸੂ ਜੀ ਟੋਰੋਂਟੋ ਦੇ ਏਅਰਪੋਰਟ ਤੋਂ 17 ਅਪ੍ਰੈਲ 2023 ਨੂੰ ਜਿਹੜਾ ਸੋਨਾ ਚੋਰੀ ਹੋਇਆ ਸੀ ਨਾਲ $2.5 million ਕੈਸ਼ ਵੀ ਸੀ ਉਹ ਜਿਹੜੇ ਕੰਟੇਨਰ ਨੂੰ ਚੋਰੀ ਕੀਤਾ ਗਿਆ ਸੀ ਉਹ 'ਚ ਆ ਸੋਨੇ ਦੀ ਗੱਲ ਅਕਸਰ ਹੁੰਦੀ ਹੈ $2.5 million ਕੈਸ਼ ਦੀ ਗੱਲ ਕਈ ਵਾਰੀ ਉਹ 'ਚ ਦੱਬ ਜਾਂਦੀ ਆ
$4,30,000 ਸੋ ਉਹ 'ਚ ਬਾਅਦ ਜ਼ਬਤ ਹੋਇਆ ਸੀ ਯੈਸ ਯੂ ਰਾਈਟ ਵੀ ਜਿਹੜੀ ਪਹਿਲਾਂ ਕਰੰਸੀ ਸੀ ਉਹ $2.5 million
ਕਿਉਂਕਿ ਜਿੰਨਾ
ਸੋਨਾ
ਉਹਦੇ ਵਿੱਚ $2.5 million ਨਹੀਂ ਕੋਈ ਨਹੀਂ $2.5 million ਉਹ 'ਚ ਕੈਸ਼ ਵੀ ਸੀਗਾ ਕਿਉਂਕਿ ਅਕਸਰ ਜਦੋਂ ਹੈਡਲਾਈਨ ਬਣਦੀ ਹੈ ਗੋਲਡ ਹਾਈਸਟ ਅਫਕੋਰਸ ਸੋਨੇ ਦੀ ਉਦੋਂ ਦੀ ਉਹਦੀ ਕੀਮਤ ਵਾਸੂ ਜੀ $22 million ਬਣਦੀ ਸੀ ਮੈਂ ਕੈਲਕੂਲੇਟ ਕਰਦਾ ਸੀ ਬੈਠਾ ਉਦੋਂ ਤੋਂ ਲੈ ਕੇ ਹੁਣ ਤੱਕ ਸੋਨੇ ਦੀ ਕੀਮਤ 'ਚ ਵਾਸੂ ਜੀ ਜਿੰਨਾ ਵਾਧਾ ਹੋਇਆ ਜਿਸ ਦਿਨ ਇਹ ਚੋਰੀ ਹੋਈ ਸੀ ਨਾ ਉਸ ਦਿਨ ਸੋਨੇ ਦੀ ਇੰਟਰਾਡੇ ਕੀਮਤ $2,012-13 ਸੀ ਤੇ ਸੋਨੇ ਦਾ ਭਾਅ ਹੁਣ ਇਸ ਵੇਲੇ $4,566 ਹੋ ਚੁੱਕਿਆ ਸੋ ਦੁੱਗਣੇ ਤੋਂ ਵੀ ਜ਼ਿਆਦਾ ਆਲਮੋਸਟ 120-125% ਦਾ ਇਹਦੇ ਵਿੱਚ ਵਾਧਾ ਸੋ ਉਦੋਂ ਦੇ $22 million ਦੇ ਸੋਨਾ ਜਿਹੜਾ ਅੱਜ ਦੀ ਕੀਮਤ ਮੁਤਾਬਕ ਜਿਹੜੀ ਉਹਦੀ ਵਰਥ ਆ ਉਹ $47-48 million ਦੇ ਨੇੜੇ ਬਣੇਗੀ ਤੇ ਹੁਣ ਇਹਦੇ ਵਿੱਚ ਇਸ ਮਾਮਲੇ ਦੇ ਵਿੱਚ ਜਿਹੜੇ ਬੰਦਿਆਂ ਨੂੰ ਨਾਮਜ਼ਦ ਜਾਂ ਜਿਹਨਾਂ ਨੂੰ ਆਈਡੈਂਟੀਫਾਈ ਕੀਤਾ ਗਿਆ ਸੀ ਉਹ 'ਚੋਂ ਦੋ ਜਣੇ ਅਜੇ ਵੀ ਪੁਲਿਸ ਦੇ ਸ਼ਿਕੰਜੇ 'ਚੋਂ ਬਾਹਰ ਨੇ ਪਰ ਜਿਹੜਾ ਇਹਦਾ ਮੇਨ ਰਿੰਗ ਲੀਡਰ ਦੱਸਿਆ ਜਾਂਦਾ ਅਰਸਲਾਨ ਚੌਧਰੀ 43 ਸਾਲਾਂ ਦਾ ਜਿਹੜਾ ਕਿ ਦੁਬਈ ਦੌੜ ਗਿਆ ਸੀ ਇਸ ਸਾਲ ਜਨਵਰੀ ਦੇ ਵਿੱਚ ਵਾਪਸ ਆਉਂਦਾ ਟੋਰੋਂਟੋ ਦਾ ਏਅਰਪੋਰਟ ਜਿੱਥੋਂ ਕਿ ਇਹ ਚੋਰੀ ਕੀਤੀ ਗਈ ਸੀ ਸੋਨੇ ਦੀ ਅਤੇ ਕੈਸ਼ ਦੀ 17 ਅਪ੍ਰੈਲ 2023 ਨੂੰ ਇਸ ਸਾਲ ਜਨਵਰੀ ਦੇ ਵਿੱਚ ਉਸੇ ਏਅਰਪੋਰਟ 'ਤੇ ਵਾਪਸ ਉੱਤਰ ਕੇ ਅਰਸਲਾਨ ਚੌਧਰੀ ਵੱਲੋਂ ਕਹਿ ਲਓ ਵੀ ਇੱਕ ਤਰ੍ਹਾਂ ਸਰੈਂਡਰ ਕਰ ਦਿੱਤਾ ਜਾਂਦਾ,
ਮੀਡੀਏਟਿਡ ਸਰੈਂਡਰ,
ਮੀਡੀਏਟਿਡ ਸਰੈਂਡਰ।
ਉਹਦੇ ਵਕੀਲ ਨੇ ਪਹਿਲਾਂ ਹੀ ਪੁਲਿਸ ਨੂੰ ਦੱਸਤਾ ਸੀ ਕਿ ਮੇਰਾ ਜਿਹੜਾ ਕਲਾਇੰਟ ਆ
ਜੀ
ਉਹ ਇੱਥੇ ਪਹੁੰਚੇਗਾ, ਤੁਸੀਂ ਉਹਨੂੰ ਗ੍ਰਿਫਤਾਰ ਕਰ ਲਓ,
ਉਹਨੂੰ ਗ੍ਰਿਫਤਾਰ ਕਰ ਲੈਣਾ। ਉਹਦੇ ਵਿੱਚ ਹੁਣ ਕੋਈ ਕਿਸ ਤਰ੍ਹਾਂ ਦੀ ਕੋਈ ਬਾਰਗੇਨ ਹੋਈ ਹੈ, ਕੋਈ ਡੀਲ ਹੋਈ ਹੈ, ਉਹ ਇਹੋ ਜਿਹੇ ਆਉਂਦੇ ਸਮੇਂ 'ਚ ਪਤਾ ਲੱਗੇਗਾ। ਪਰ ਇਸ ਹਫ਼ਤੇ ਅਰਸਲਾਨ ਚੌਧਰੀ ਓਨਟੈਰੀਓ ਦੇ ਬ੍ਰੈਂਪਟਨ ਦੀ ਅਦਾਲਤ ਦੇ ਵਿੱਚ ਪੇਸ਼ ਹੋਇਆ ਅਤੇ ਉਹਨੇ ਆਪਣੇ ਦੋਸ਼ ਕਬੂਲ ਕੀਤੇ ਨੇ। ਵਾਸੂ ਜੀ ਚਲੋ ਜੇ ਆਪਾਂ ਉਸ ਵੇਲੇ ਦੀ ਜਦੋਂ ਚੋਰੀ ਹੋਇਆ ਅਮਾਊਂਟ ਉਹਦੇ ਮੁਤਾਬਕ ਹੀ ਸੋਨੇ ਦੀ ਵੈਲਿਊ ਦੇਖੀਏ, $22 million ਦਾ ਸੋਨਾ, $2.5 million ਕੈਸ਼ ਚੋਰੀ ਹੁੰਦਾ, ਅਤੇ ਜਿਹੜੇ ਦੋਸ਼ ਵਾਸਤੇ ਇਹਨੇ ਆਪਣੇ ਆਪ ਨੂੰ ਗਿਲਟੀ ਪਲੀਡ ਕੀਤਾ ਉਹ ਹੈਗਾ ਯਾਰ ਥੈਫਟ ਓਵਰ $5,000।
ਯੈਸ, ਸੋ ਇਹਤੇ ਚਾਰਜਿਸ ਕਈ ਸਾਰੇ ਲੱਗੇ ਸਨ
ਜੀ,
ਅਤੇ ਉਹਨਾਂ ਵਿੱਚੋਂ ਇੱਕੋ ਚਾਰਜ 'ਤੇ ਇਹਨੇ ਗਿਲਟੀ ਪਲੀਡ ਕੀਤਾ। ਬਾਕੀ ਜਿਹੜੇ ਦੋ ਚਾਰਜਸ ਨੇ ਉਹਨਾਂ ਵਿੱਚੋਂ ਇੱਕ ਦੀਆਂ ਦੋ ਕਾਊਂਟਸ ਨੇ
ਜੀ,
ਉਹਨਾਂ 'ਤੇ ਹੁਣ ਇਹ ਜਿਹੜਾ ਮਾਮਲਾ ਹੈ ਮੰਨਿਆ ਜਾ ਰਿਹਾ ਕਿ ਉਹ ਜਿਹੜੇ ਚਾਰਜਸ ਨੇ ਮੋਸਟ ਲਾਈਕਲੀ ਉਹ ਰੱਦ ਕਰ ਦਿੱਤੇ ਜਾਣਗੇ
ਜੀ।
ਸ਼ਾਇਦ ਇਸ ਤਰ੍ਹਾਂ ਦੀ ਕੋਈ ਆਪਸ ਦੇ ਵਿੱਚ ਸੈਟਲਮੈਂਟ ਹੋਈ ਹੈ
ਜਿਹੜੀ ਤੁਸੀਂ ਮੀਡੀਏਟਿਡ ਸਿਲੰਡਰ ਦੀ ਗੱਲ ਕੀਤੀ ਨਾ,
ਸੋ ਉਹ ਇਸੇ ਕਰਕੇ ਦੁਬਈ ਤੋਂ ਵਾਪਸ ਆਇਆ ਅਤੇ ਪਹਿਲਾਂ ਆਪਸ ਦੇ ਵਿੱਚ ਕਰਾਊਨ ਦੇ ਨਾਲ ਸੈਟਿੰਗ ਹੋਈ ਹੈ ਅਤੇ ਆਪਸ ਦੇ ਵਿੱਚ ਅੰਡਰਸਟੈਂਡਿੰਗ ਇਹ ਬਣੀ ਹੋ ਸਕਦੀ ਹੈ। ਸੋ ਜਦੋਂ ਸੈਂਟੈਂਸਿੰਗ ਹੋਏਗੀ, ਜਦੋਂ ਅਦਾਲਤ ਵੱਲੋਂ ਸਜ਼ਾ ਸੁਣਾਈ ਜਾਏਗੀ, ਉਦੋਂ ਮੋਸਟ ਲਾਈਕਲੀ ਜਿਹੜੇ ਬਾਕੀ ਚਾਰਜਸ ਨੇ ਉਹ ਡਰੋਪ ਕੀਤੇ ਜਾਣਗੇ।
ਅਤੇ
ਹੁਣ ਜਿਹੜਾ ਇਹ ਚਾਰਜ ਹੈ ਥੈਫਟ ਓਵਰ $5,000, ਇਹਦੇ ਵਿੱਚ ਵਿਜੇ ਜੀ ਜੋ ਇਹਦੇ ਇਸ ਅਰਸਲਾਨ ਚੌਧਰੀ ਦੇ ਵਕੀਲ ਨੇ ਉਹ ਕਹਿ ਰਹੇ ਨੇ ਕਿ ਇਹਨਾਂ ਦੇ ਕਲਾਇੰਟ ਨੂੰ ਵੱਧ 4 ਸਾਲ ਦੀ ਸਜ਼ਾ ਹੋਣੀ ਚਾਹੀਦੀ ਹੈ ਅਤੇ ਕਰਾਊਨ ਵੱਲੋਂ ਵੱਧ ਤੋਂ ਵੱਧ 7 ਸਾਲ ਦੀ ਕੈਦ ਦੀ ਸਜ਼ਾ ਹੀ ਮੰਗੀ ਜਾ ਰਹੀ ਹੈ ਅਦਾਲਤ ਤੋਂ।
ਫਾਈਨਲ ਫੈਸਲਾ ਹੈ 4 ਤੋਂ 7 ਸਾਲ ਦੇ ਵਿੱਚ ਹੀ ਹੋਣਾ।
ਸੋ ਮੈਕਸੀਮਮ ਜਿਹੜਾ ਸੈਂਟੈਂਸ ਆ ਉਹ 7 ਸਾਲ ਦੀ ਕੈਦ ਹੈ। ਸੋ ਬਾਕੀ ਜਿਹੜੇ ਚਾਰਜਸ ਨੇ ਉਹ ਮੋਸਟ ਲਾਈਕਲੀ ਡਰੋਪ ਹੋਣਗੇ।
ਜਿਹੜਾ ਵਸੂ ਜੀ ਸੋਨਾ ਜਿਹੜਾ ਉਹਦੇ ਅਮਾਊਂਟਸ ਦਾ ਵੀ, ਕਿਉਂਕਿ $22 million ਦਾ ਸੋਨਾ ਚੋਰੀ ਹੁੰਦਾ, ਇਹ ਜ਼ਿਆਦਾਤਰ ਉੱਥੇ ਇੱਕ ਲੋਕਲ ਜਿਊਲਰੀ ਸ਼ਾਪ ਦੀ ਬੇਸਮੈਂਟ ਦੇ ਵਿੱਚ ਪਿਘਲਾਇਆ ਦੱਸਿਆ ਜਾਂਦਾ। ਇਹ ਵੀ ਕਿਹਾ ਪੁਲਿਸ ਦਾ ਮੰਨਣਾ ਵੀ ਅੱਧੀ ਕੀਮਤ 'ਤੇ ਇਹਨੂੰ ਵੇਚ ਦਿੱਤਾ ਗਿਆ ਸੀ। ਸੋ ਉਸ ਵੇਲੇ ਦੀ ਜੇ ਇਹਦੀ ਵੈਲਿਊ $22 million ਸੀ ਤਾਂ ਮੇ ਬੀ $10-11 million ਦੇ ਵਿੱਚ ਹੀ ਸਾਰਾ ਸੋਨਾ ਵੇਚਿਆ ਗਿਆ। ਅਤੇ ਪੁਲਿਸ ਨੇ ਉੱਚੋਂ,
ਕਿਉਂਕਿ ਨਾ ਇਹ ਇੱਕ ਪਰਚੀ
ਮਿਲੀ ਆ,
ਸੋ ਪਰਚੀ ਦੇ ਵਿੱਚ ਜਿਹੜਾ ਹਿਸਾਬ ਕਿਤਾਬ ਸੀ ਉਹ ਸਾਰਾ ਅਰਸਲਾਨ ਚੌਧਰੀ ਨੇ ਲਿਖਿਆ ਹੋਇਆ ਸੀ
ਜੀ,
ਤੇ ਇਹ ਵੀ ਇਹਨੇ ਗੱਲ ਸਵੀਕਾਰ ਕੀਤੀ ਹੈ। ਉਹਦੇ ਵਿੱਚ $10.3 million ਦਾ ਹਿਸਾਬ ਕਿਤਾਬ ਸੀ, ਜਿਹਦੇ ਵਿੱਚੋਂ $5 million ਦੇਣਾ ਸੀ ਕਿਸੇ ਇੱਕ ਅਨਆਈਡੈਂਟੀਫਾਈਡ ਗਰੁੱਪ ਨੂੰ, ਫਿਰ $1 million ਦੇਣਾ ਸੀ ਬੋਸ ਨੂੰ, ਉਹ ਬੋਸ ਲਿਖਿਆ ਸੀ, ਤੇ $2 lakh ਦੇਣੇ ਸੀ ਟੌਮੀ ਨੂੰ, ਟੌਮੀ ਲਿਖਿਆ ਪਰਚੀ ਦੇ, ਤੇ $1.5 lakh ਦੇਣਾ ਸੀ ਡਰਾਈਵਰ ਨੂੰ,
ਕੁਝ ਹੋਰ ਖਰਚੇ
ਸੀਗੇ। ਸੋ ਹਿਸਾਬ ਦਾ ਪੂਰਾ $10.3 million ਦਾ ਸੀ। ਸੋ ਇਸ ਕਰਕੇ ਪੁਲਿਸ ਦਾ ਮੰਨਣਾ ਵੀ ਸ਼ਾਇਦ ਇਹਨਾਂ ਨੇ ਅੱਧੇ ਰੇਟ ਤੇ ਸੋਨਾ ਵੇਚਤਾ ਬਲੈਕ ਮਾਰਕੀਟ ਦੇ ਵਿੱਚ।
ਬਸੂ ਜੀ 400 ਕਿਲੋ ਤੋਂ ਵੀ ਵੱਧ ਇਹ ਸੋਨਾ ਜਿਹੜਾ ਕਿ ਜਿਹੜੀਆਂ ਗੋਲਡ ਦੀਆਂ ਜੇ ਬਾਰਸ ਵੇਖੀਏ ਤਕਰੀਬਨ 6,600 bars ਦੇ ਬਰਾਬਰ ਦਾ ਸੋਨਾ, ਉਹਦੇ ਵਿੱਚੋਂ ਪੁਲਿਸ ਨੂੰ ਰਿਕਵਰ ਸਿਰਫ $90,000 ਦਾ ਸੋਨਾ ਹੋਇਆ, $90,000 ਦਾ, ਤੇ $4,30,000 ਕੈਨੇਡੀਅਨ ਕਰੰਸੀ ਰਿਕਵਰ ਹੋਈ, ਜੋ ਕਿ ਪੁਲਿਸ ਦਾ ਮੰਨਣਾ ਕਿ ਸੋਨਾ ਵੇਚ ਕੇ ਜਿਹੜੇ ਪੈਸੇ ਵੱਟੇ ਸੀ ਇਹਨਾਂ ਚੋਰਾਂ ਨੇ ਉਹਦੇ ਵਿੱਚੋਂ ਉਹ ਪੈਸੇ ਨੇ। ਸੋ ਬਾਕੀ ਦੇ ਪੈਸੇ ਗਏ ਕਿੱਥੇ? ਜੇ ਇਹ ਵੀ ਮੰਨ ਲਓ ਵੀ ਅੱਧੀ ਕੀਮਤ ਦੇ ਉੱਪਰ ਜੇ ਸੋਨਾ ਵੇਚ ਦਿੱਤਾ ਗਿਆ, ਇਹ ਨਹੀਂ ਅਜੇ ਤੱਕ ਪਤਾ ਵੀ ਇਹ $5 million ਦਾ ਅਨਆਈਡੈਂਟੀਫਾਈਡ ਗਰੁੱਪ ਕਿਹੜਾ, $1 million ਜਿਹਨੂੰ ਬੋਸ ਨੂੰ ਦੇਣੇ ਸੀ ਉਹ ਕੌਣ ਨੇ। ਸੋ ਇੱਕ ਤਰ੍ਹਾਂ ਇਹ ਲਗਾ ਲਓ ਲਾਰਜਲੀ ਜਿਹੜੇ ਉਸ ਪੂਰੇ ਗਰੁੱਪ ਨੇ, ਜਿਸ ਜੁੰਡਲੀ ਨੇ ਇਹ ਸਾਰਾ ਕੰਮ ਕਰਾਇਆ, ਉਹ ਤਾਂ ਇੰਟੈਕਟ ਆ ਅਜੇ ਵੀ, ਉਹਦੇ ਤੱਕ ਤਾਂ ਕਾਨੂੰਨ ਇਹ ਤੱਕ ਪਹੁੰਚ ਹੀ ਨਹੀਂ ਸਕਿਆ। ਇਹ ਤਾਂ ਇੱਕ ਮਿਡਲ ਲੈਵਲ ਦਾ ਬੰਦਾ ਜਿਹਨੇ ਸਾਰਾ ਅਰੇਂਜਮੈਂਟ ਕੀਤਾ,
ਜਿਹਨੂੰ ਹੁਣ ਰਿੰਗ ਲੀਡਰ ਕਿਹਾ ਜਾ ਰਿਹਾ,
ਜਿਹਨੂੰ ਰਿੰਗ ਲੀਡਰ ਕਿਹਾ ਜਾ ਰਿਹਾ,
ਇਹ ਜਿਹੜੇ ਸਾਰੇ ਪੈਸੇ ਨੇ ਟਿਕਾਣੇ ਲਗਾ ਚੁੱਕੇ ਨੇ।
ਹਾਂ,
ਸੋ ਵੀ ਪੈਸੇ ਕਿੱਥੇ ਨੇ? ਪੈਸਿਆਂ ਦੇ ਤਾਂ ਰਿਕਵਰ ਨਹੀਂ ਹੋਏ, ਸੋ $4,30,000 ਹੀ ਰਿਕਵਰ ਹੋਏ ਨੇ
ਜੀ,
ਤੇ ਵਿੱਚੋਂ ਸਿਰਫ $90,000 ਦਾ ਸੋਨਾ ਜਿਹੜਾ ਰਿਕਵਰ ਹੋਇਆ, ਬਾਕੀ ਸੋਨਾ ਕਿੱਥੇ ਹੈ, ਪੈਸੇ ਕਿੱਥੇ ਨੇ, ਉਹਨਾਂ ਦਾ ਕੋਈ ਠੋ ਟਿਕਾਣਾ ਨਹੀਂ। ਸੋ ਹੁਣ ਇਹ ਆਪਣੀ ਆਪਣੀ ਸੈਟਿੰਗ ਕਰਕੇ, ਸੋ ਇੱਕ ਬੰਦਾ ਇੰਡੀਆ ਤੋਂ ਵੀ ਵਾਪਸ ਆ ਕੇ ਸਰੈਂਡਰ ਕੀਤਾ ਸੀ, ਸੋ ਇਹ ਹੁਣ ਆਪਣੀ ਆਪਣੀ ਸੈਟਿੰਗ ਕਰਕੇ ਸੋਨਾ ਟਿਕਾਣੇ ਲਾ ਕੇ ਪੈਸੇ ਜਿਹੜੇ ਖਰਚ ਕੇ ਜਾਂ ਇਨਵੈਸਟ ਕਰਕੇ ਹੁਣ ਇਹ ਵਾਪਸ ਆ ਗਏ ਨੇ, ਤੇ ਇਹਨਾਂ ਨੇ ਪੂਰੀ ਅੰਡਰਸਟੈਂਡਿੰਗ ਦੇ ਨਾਲ ਆ ਕੇ ਸਰੈਂਡਰ ਕੀਤਾ, ਕਿਉਂਕਿ ਇਹਨਾਂ ਨੂੰ ਪਤਾ ਕਿ ਇੱਥੇ ਥੈਫਟ ਓਵਰ $5,000 ਦਾ ਹੀ ਜਿਹੜਾ ਚਾਰਜ ਆ ਉਹ ਪ੍ਰੂਵ ਹੋ ਸਕਦਾ, ਤੇ ਉਹਦੇ ਵਿੱਚ ਜਿਹੜੀ ਵੱਧ ਤੋਂ ਵੱਧ ਕੈਦ ਦੀ ਸਜ਼ਾ ਉਹ 7 ਸਾਲ ਦੀ ਹੈ, ਤੇ ਇਹਨਾਂ ਦੇ ਵਕੀਲਾਂ ਵੱਲੋਂ 4 ਸਾਲ ਦੀ ਸਜ਼ਾ ਮੰਗੀ ਜਾ ਰਹੀ
ਜੀ। ਜਦੋਂ ਮਾਸੂ ਜੀ ਸੋਨਾ ਚੋਰੀ ਹੋਇਆ ਸੀ, ਕਿਉਂਕਿ ਸਵਿਟਜ਼ਰਲੈਂਡ ਤੋਂ ਇਹ ਸੋਨਾ ਜ਼ਿਊਰਿਕ ਤੋਂ ਆਇਆ ਸੀ ਏਅਰ ਕੈਨੇਡਾ ਦੀ ਫਲਾਈਟ ਰਾਹੀਂ, ਤੇ ਇਸ ਨੂੰ ਜਦੋਂ ਇੱਥੇ ਬ੍ਰਿੰਕਸ ਜਿਹੜੀ ਸਿਕਿਉਰਿਟੀ ਕੰਪਨੀ ਆ ਉਹ ਇਹਦੀ ਸਾਰੀ ਟਰਾਂਸਪੋਰਟੇਸ਼ਨ ਹੈਂਡਲ ਕਰ ਰਹੇ ਸੀ, ਉਹਨਾਂ ਦੇ ਆਪਣੇ ਲਹਿਦੇ ਇਸ ਵੇਲੇ ਮੁਕੱਦਮੇ ਵਗੈਰਾ ਚੱਲ ਰਹੇ ਨੇ ਏਅਰ ਕੈਨੇਡਾ ਤੇ ਬ੍ਰਿੰਕਸ ਦੇ। ਪਰ ਜਦੋਂ ਏਅਰ ਕੈਨੇਡਾ ਦੇ ਵੇਅਰਹਾਊਸ ਦੇ ਵਿੱਚ ਟੋਰੋਂਟੋ ਪੀਅਰਸਨ ਏਅਰਪੋਰਟ ਤੇ ਇਹ ਕੰਟੇਨਰ ਆ ਕੇ ਲੈਂਡ ਹੁੰਦਾ, ਉੱਥੋਂ ਥੋੜ੍ਹੀ ਦੇਰ ਦੇ ਅੰਦਰ ਅੰਦਰ ਹੀ ਇੱਕ ਡਰਾਈਵਰ ਉੱਥੇ ਆ ਕੇ ਇੱਕ ਜਾਲੀ ਇੱਕ ਵੇ ਬਿੱਲ ਪ੍ਰੈਜੈਂਟ ਕਰਦਾ, ਪੁਰਾਣਾ ਵੇ ਬਿੱਲ, ਉਹ ਜਾਲੀ ਰਸੀਦ ਦੇ ਆਧਾਰ ਤੇ ਉਹ ਕੰਟੇਨਰ ਟਰੱਕ ਦੇ ਵਿੱਚ ਲੱਦ ਕੇ ਉੱਥੋਂ ਨਿਕਲ ਜਾਂਦਾ। ਸੋ ਰੋਬਰੀ ਕੋਈ ਇੱਦਾਂ ਨਹੀਂ ਸੀ ਵੀ ਉਹਦੇ ਵਿੱਚ ਕੋਈ ਬੰਦੂਕਧਾਰੀ ਕੋਈ ਜਿਹੜੇ ਡਕੈਤ ਸੀਗੇ ਉਹ ਆ ਕੇ ਵੇਅਰਹਾਊਸ ਦੇ ਵਿੱਚ ਵੜਿਆ, ਇੱਦਾਂ ਦਾ ਕੁਛ ਨਹੀਂ ਹੋਇਆ। ਬੜੇ ਇੱਕ ਸਮੂਥ ਪ੍ਰੋਸੈਸ ਦੇ ਰਾਹੀਂ ਇਹ ਸਾਰਾ ਸਮਾਨ ਉੱਥੋਂ ਕੱਢ ਲਿਆ ਗਿਆ। ਉਸ ਵੇਲੇ ਜਿਹੜਾ ਵਿਅਕਤੀ ਵੇਅਰ ਹਾਊਸ ਦਾ ਇੰਪਲੋਈ ਸੀ, ਜਿਹਨੇ ਕੰਟੇਨਰ ਟਰੱਕ ਦੇ ਵਿੱਚ ਲੋਡ ਕੀਤਾ ਸੀ, ਉਸ ਬੰਦੇ ਦਾ ਨਾਮ ਹੈ ਸਿਮਰਨ ਪਨੇਸਰ, ਉਹ 33 ਵਰਿਆਂ ਦਾ। ਇਸ ਚੋਰੀ ਦੀ ਘਟਨਾ ਤੋਂ ਕੁਝ ਦਿਨ ਬਾਅਦ ਹੀ ਉਸਨੇ ਆਪਣੀ ਜੌਬ ਛੱਡ ਦਿੱਤੀ ਸੀ, ਮੰਨਿਆ ਜਾ ਰਿਹਾ ਇਸ ਵੇਲੇ ਉਹ ਇੰਡੀਆ 'ਚ। ਉਹਦੇ ਨਾਲ ਸੰਬੰਧਿਤ ਵੀ ਪਿਛਲੇ ਸਮੇਂ ਦੇ ਵਿੱਚ ਰਿਪੋਰਟਾਂ ਆਈਆਂ ਨੇ ਕਿ ਉਹਨੇ ਹੋ ਸਕਦਾ ਪੈਸੇ ਕੁਝ ਪੰਜਾਬੀ ਫਿਲਮਾਂ ਦੇ ਵਿੱਚ ਇਨਵੈਸਟ ਕੀਤੇ ਹੋਣ, ਲਗਾਏ ਹੋਣ। ਸੋ ਜੋ ਵੀ ਹੈ ਨਾ, ਉਹਦੀ ਫੈਮਿਲੀ ਨਾਲ ਰਿਲੇਟਡ ਕੁਝ ਡੀਟੇਲਸ ਨੇ, ਦੈਟ ਇਜ਼ ਵਾਈਫ ਇਜ਼ ਅ ਮਾਡਲ, ਅਤੇ ਉਹਨਾਂ ਨੂੰ ਅੱਗੇ ਪ੍ਰਮੋਟ ਕਰਨ ਲਈ ਉਹਨੇ ਪੈਸੇ ਲਾਏ ਨੇ। ਉਹ ਹੋ ਸਕਦਾ ਵੀ ਚੰਡੀਗੜ੍ਹ ਦੇ ਇਲਾਕੇ 'ਚ ਹੋਵੇ, ਇਹ ਵੀ ਖਬਰਾਂ ਆਉਂਦੀਆਂ ਰਹੀਆਂ। ਅਤੇ ਕੈਨੇਡਾ ਵੱਲੋਂ ਸਿਮਰਨ ਪਨੇਸਰ ਨੂੰ ਐਕਸਟਰਾਡਾਈਟ ਕਰਨ ਦੀ ਕਾਰਵਾਈ, ਉਹ ਵੀ ਇੰਡੀਆ ਦੇ ਨਾਲ ਤਾਲਮੇਲ ਬਿਠਾਇਆ ਜਾ ਰਿਹਾ। ਸੋ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ। ਦਸਾਂ ਜਾਣਿਆਂ 'ਚੋਂ ਸਿਰਫ ਦੋ ਬੰਦੇ ਅਜਿਹੇ ਨੇ ਜਿਹੜੇ ਅਜੇ ਤੱਕ ਪੁਲਿਸ ਦੇ ਗ੍ਰਿਫਤ ਤੋਂ ਬਾਹਰ ਨੇ। ਇੱਕ ਜਿਹੜਾ ਵਾਸੂ ਜੀ ਡਰਾਈਵਰ ਸੀ ਗੱਡੀ ਦਾ, ਜਿਹੜਾ ਇੱਕ ਟਰੱਕ 'ਚ ਲੱਦ ਕੇ ਲਗਿਆ ਸਮਾਨ, ਜਿਹਨੂੰ $1.5 lakh ਦੇਣਾ ਸੀ ਉਸ ਪਰਚੀ ਮੁਤਾਬਕ, ਉਹ ਅਮਰੀਕਾ ਦੇ ਵਿੱਚ ਫੜਿਆ ਗਿਆ ਸੀ ਕਿਉਂਕਿ ਉਹ ਇੱਕ ਗੱਡੀ ਦੇ ਵਿੱਚ ਗਨਸ ਲੋਡ ਕਰਕੇ ਕੈਨੇਡਾ ਵੱਲ ਨੂੰ ਆ ਰਿਹਾ ਸੀ। ਸੋ ਵਾਸੂ ਜੀ, ਜਿਹੜੀ ਇਹ ਗੋਲਡ ਦੀ ਚੋਰੀ ਦੀਆਂ ਤਾਰਾਂ ਨੇ, ਇਹ ਤਾਂ ਫਿਰ ਹੋਰ ਇੱਕ ਬੜੇ ਮੇਜਰ ਕ੍ਰਿਮੀਨਲ ਨੈਟਵਰਕ ਨਾਲ ਵੀ ਜੁੜ ਸਕਦੀਆਂ ਨੇ।
ਜਿਹੜਾ ਦੂਜਾ ਬੰਦਾ ਨਹੀਂ ਫੜਿਆ ਗਿਆ, ਉਹ ਪ੍ਰਸਤ ਪਰਮਲਿੰਗਮ ਹੈ,
ਉਹ ਹਾਂ ਦੌੜ ਗਿਆ।
ਸੋ ਉਹ ਵੀ ਦੌੜ ਗਿਆ ਕਿਉਂਕਿ ਪਹਿਲਾਂ ਉਹਨੂੰ ਗ੍ਰਿਫਤਾਰ ਕੀਤਾ ਸੀ, ਉਹਦੀ ਅਦਾਲਤ ਦੇ ਵਿੱਚ ਪੇਸ਼ੀ ਸੀ, ਅਦਾਲਤ ਤੋਂ ਪਹੁੰਚਿਆ ਨਹੀਂ, ਤੇ ਉਸ ਤੋਂ ਬਾਅਦ ਉਹਦੇ ਖਿਲਾਫ ਇੱਕ ਅਰੈਸਟ ਵਾਰੰਟ ਜਾਰੀ ਹੈ, ਤੇ ਅਮਰੀਕਾ ਦੇ ਵਿੱਚ ਵੀ ਗਨ ਟ੍ਰੈਫਿਕਿੰਗ ਦੇ ਮਾਮਲੇ ਨੂੰ ਲੈ ਕੇ ਉਹਦੇ ਖਿਲਾਫ ਅਰੈਸਟ ਵਾਰੰਟ ਜਾਰੀ ਹੈ।
ਕਰੈਕਟ।
ਸੋ ਇਹ ਗਨ ਟ੍ਰੈਫਿਕਿੰਗ ਦਾ ਵੀ ਮਾਮਲਾ, ਕਿਉਂਕਿ ਮੰਨਿਆ ਜਾਂਦਾ ਵੀ ਕੁਝ ਜਿਹੜੇ ਪੈਸੇ ਇਹਨਾਂ ਨੇ ਸੋਨਾ ਵੇਚ ਕੇ ਵੱਟੇ ਨੇ, ਉਹਨਾਂ ਨੇ ਬੰਦੂਕਾਂ ਵਗੈਰਾ, ਹਥਿਆਰ ਵਗੈਰਾ ਖਰੀਦਣ ਵਾਸਤੇ ਖਰਚ ਕੀਤੇ ਨੇ।
ਸੋ ਇਹ ਚੀਜ਼ਾਂ ਸਟਰੀਟ ਕ੍ਰਾਈਮ ਨਾਲ ਜੁੜਦੀਆਂ ਨੇ। ਸੋ ਕਾਫੀ ਸੰਗੀਨ ਗੰਭੀਰ ਮਾਮਲਾ, ਕੁਝ ਬੰਦੇ ਭਾਵੇਂ ਜ਼ਰੂਰ ਫੜੇ ਗਏ ਨੇ। ਵਾਸੂ ਜੀ, ਕੰਸਰਨ ਤਾਂ ਇਹ ਹੈ ਕਿ ਜਿਹੜਾ ਉਹ ਨੈਟਵਰਕ ਆ, ਉਹ ਤਾਂ ਲੱਗਦਾ ਅਜੇ ਵੀ ਫਿਰ ਇੰਟੈਕਟ ਆ। ਸੋ ਇਹਦੇ ਵਿੱਚ ਇਹ ਨਵੀਂ ਡਿਵੈਲਪਮੈਂਟ ਆ। ਅਗਲੇ ਮਹੀਨੇ ਅਰਸਲਨ ਚੌਧਰੀ ਦੇ ਮਾਮਲੇ 'ਚ ਜਿਹੜੀ ਸੈਂਟੈਂਸਿੰਗ ਦੀ ਹੀਅਰਿੰਗ ਆ, ਉਹ ਨੈਕਸਟ ਮੰਥ ਹੋਣ ਦੇ ਆਸਾਰ ਹੈਗੇ ਨੇ।
ਐਂਡ ਨੋਟ ਟੂ ਮੈਂਸ਼ਨ ਕਿ ਇਹਨਾਂ ਵਿੱਚੋਂ ਇੱਕ ਮੇਰਾ ਫੇਸਬੁੱਕ ਫਰੈਂਡ ਵੀ।
ਆਹੋ ਯਾਰ, ਉਹ ਤਾਂ ਕਮਾਲ ਹੀ ਆ ਨਾ। ਵਾਓ। ਬਸ ਜਿਹੜੀ ਕਿਹਾ ਜਾਂਦਾ ਵੀ ਪਿਆਰ, ਲਵ ਇਜ਼ ਬਲਾਈਂਡ, ਪਰ ਬੈਂਕ ਬੈਲੈਂਸ ਦੇਖ ਲੈਂਦਾ ਪਿਆਰ,
ਦੇਖ ਲੈਂਦਾ,
ਬਟੂਆ ਦੇਖ ਲੈਂਦਾ, ਕ੍ਰੈਡਿਟ ਕਾਰਡ ਦੀ ਲਿਮਿਟ ਵੀ ਦੇਖ ਲੈਂਦਾ, ਕ੍ਰੈਡਿਟ ਸਕੋਰ ਵੀ ਦੇਖ ਲੈਂਦਾ,
ਟੈਕਸ ਰਿਟਰਨ ਵੀ ਦੇਖ
ਲੈਂਦਾ, ਟੈਕਸ ਰਿਟਰਨ ਵੀ ਦੇਖ ਲੈਂਦਾ, RRSP ਰੂਮ ਵੀ ਦੇਖ ਲੈਂਦਾ। ਵਾਸੂ ਜੀ, ਇੱਕ ਸਰਵੇਖਣ ਜਿਹੜਾ ਐਂਗਸ ਰੀਡ ਨੇ ਕੀਤਾ, ਪਰ ਕਰਵਾਉਣ ਵਾਲੇ ਨੇ H&R ਬਲੌਕ ਵਾਲੇ, 19 to 23 February ਵਿਚਕਾਰ 1545 ਕੈਨੇਡੀਅਨਸ ਨੂੰ ਕੁਝ ਸਵਾਲ ਪੁੱਛੇ ਗਏ। ਵੈਸੇ ਦੇਖੋ, H&R ਬਲੌਕ ਦੀ ਇਹ ਬੜੀ ਜੀਨੀਅਸ ਮਾਰਕੀਟਿੰਗ ਮੂਵ ਹੈ। ਇਹ ਟੈਕਸ ਸੀਜ਼ਨ ਦੇ ਵਿੱਚ ਅਜਿਹੇ 2-4 ਸਰਵੇਖਣ ਕੱਢ ਦਿੰਦੇ ਨੇ ਜਿਹੜੇ ਕਿ ਖ਼ਬਰਾਂ ਦੇ ਵਿੱਚ ਆਪਣੇ ਆਪ ਹੀ ਜਸਟ ਬਿਕੋਜ਼ ਆਫ ਦਾ ਡੇਟਾ ਜਿਹੜਾ ਉਹ 'ਚੋਂ ਆਉਂਦਾ, ਉਹ ਚਰਚਾ ਦਾ ਵਿਸ਼ਾ ਬਣ ਜਾਂਦੇ ਨੇ। ਫਿਰ ਇੱਕ ਸਰਵੇ ਕਰਵਾਉਂਦੇ ਵੀ ਇੱਕ ਰੈਪੂਟੇਬਲ ਕੰਪਨੀ ਤੋਂ ਨੇ, ਫਿਰ ਕਿਉਂਕਿ ਜੇ ਐਂਗਸ ਰੀਡ ਨੇ ਸਰਵੇਖਣ ਕੀਤਾ, ਤੁਹਾਨੂੰ ਲੱਗਦਾ ਵੀ ਦੇਖੋ ਇਹ 'ਚ ਹੈ ਕੀ। ਸੋ H&R ਵਾਲਿਆਂ ਨੂੰ ਇਸ ਤਰ੍ਹਾਂ ਟੈਕਸ ਸੀਜ਼ਨ ਦੌਰਾਨ ਕਾਫੀ ਕਵਰੇਜ ਮਿਲ ਜਾਂਦੀ ਹੈ। ਵਾਸੂ ਜੀ, ਜਿਹੜਾ ਇਹ ਸਰਵੇਖਣ ਕੀਤਾ ਗਿਆ, ਇਹਦੇ ਵਿੱਚ ਇਹ ਗੱਲ ਮੇਜਰ ਸਾਹਮਣੇ ਆਈ ਆ ਕਿ ਜਿਹੜੀਆਂ ਰਿਲੇਸ਼ਨਸ਼ਿਪਸ ਨੇ ਲੋਕਾਂ ਦੀਆਂ, ਉਹਨਾਂ ਦੇ ਵਿੱਚ ਪੈਸਾ ਇੱਕ ਬਹੁਤ ਇੰਪੋਰਟੈਂਟ ਪਹਿਲੂ ਹੈ ਕਿ ਬੋਲ 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 ਤੁਸੀਂ ਕਿਆ ਚਾਹੀਏ, ਪਿਆਰ ਚਾਹੀਏ ਕਿ ਪੈਸਾ ਚਾਹੀਏ। ਇਹ ਜਿਹੜਾ ਸਰਵੇ ਆ, ਉਹਦੇ ਵਿੱਚ 73% ਕੈਨੇਡੀਅਨਸ ਦਾ ਇਹ ਕਹਿਣਾ ਹੈ ਕਿ ਉਹ ਆਪਣੇ ਵਿਆਹ ਦੇ ਵਿੱਚ ਜਾਂ ਕਾਮਨ ਲਾਅ ਰਿਲੇਸ਼ਨਸ਼ਿਪ ਦੇ ਵਿੱਚ ਫਾਈਨੈਂਸ਼ੀਅਲ ਰੀਜ਼ਨਸ ਕਰਕੇ ਟਿਕੇ ਰਹਿੰਦੇ ਨੇ, ਪਿਆਰ ਮੁਹੱਬਤ ਕਰਕੇ ਨਹੀਂ। 73%
ਪੈਸਾ। ਸੋ 80% ਦਾ ਇਹ ਕਹਿਣਾ ਸੀ ਵੀ ਜੇ ਉਹ ਐਜ਼ ਅ ਕਪਲ ਆਪਣੀ ਜ਼ਿੰਦਗੀ ਬਤੀਤ ਕਰਦੇ ਨੇ ਤੇ ਜ਼ਿੰਦਗੀ ਥੋੜੀ ਅਫੋਰਡੇਬਲ ਹੋ ਜਾਂਦੀ ਹੈ ਕਿ ਖਰਚੇ ਜਿਹੜੇ ਨੇ ਉਹ ਵੰਡੇ ਜਾਂਦੇ ਨੇ, ਸੋ ਇਸ ਕਰਕੇ ਵੀ ਉਹ ਆਪਣੀ ਮੈਰਿਜ ਦੇ ਵਿੱਚ ਬਣੇ ਰਹਿੰਦੇ ਨੇ।
ਜਦੋਂ ਇਹ ਪੁੱਛਿਆ ਗਿਆ ਵੀ ਜੇ ਤੁਸੀਂ ਲੋਟਰੀ ਜਿੱਤ ਜਾਓ ਫਿਰ ਕੀ ਹੋਏਗਾ, ਵਾਸੂ ਜੀ, ਲੋਟਰੀ ਵਰਸਿਜ਼ ਲਵ ਦੇ ਵਿੱਚ 27% ਦਾ ਇਹ ਕਹਿਣਾ ਸੀ ਕਿ ਜੇ ਲੋਟਰੀ ਜਿੱਤ ਗਏ ਤਾਂ ਜਿਹੜਾ ਸਾਡਾ ਪਾਰਟਨਰ ਹੈ ਅਸੀਂ ਉਹਨੂੰ ਛੱਡ ਦਿਆਂਗੇ।
ਹਾਂ, ਕਹਿੰਦੇ ਵਿਚਾਰ ਕਰ ਸਕਦੇ ਹਾਂ ਕਿ ਵੀ ਵਿਲ ਕੰਸਿਡਰ ਲਿਵਿੰਗ ਅਵਰ ਪਾਰਟਨਰ ਜੇ ਅਸੀਂ ਲੋਟਰੀ ਜਿੱਤ ਗਏ। ਪਰ ਜੇ ਤੁਸੀਂ ਗੱਲ ਕਹੀ ਵੀ ਲੋਟਰੀ ਵਰਸਿਜ਼ ਲਵ, ਫਿਰ ਜਿੱਤ ਤਾਂ ਲਵ ਦੀ ਹੋਈ ਹੈ, ਕਿਉਂਕਿ 27% ਨਹੀਂ ਕਿਹਾ ਵੀ ਉਹ ਲੋਟਰੀ ਜਿੱਤ ਗਏ ਤਾਂ ਆਪਣਾ ਪਾਰਟਨਰ ਨੂੰ ਛੱਡ ਦੇਣਗੇ, ਪਰ ਫਿਰ ਵੀ ਵਿਜੇ ਜੀ 27% ਸਿਗਨੀਫਿਕੈਂਟ ਨੰਬਰ,
ਮੋਰ ਦੈਨ 1 in 4।
ਹਾਂ, ਮੋਰ ਦੈਨ 1 in 4 ਕਹਿ ਰਹੇ ਨੇ ਵੀ ਜੇ ਲੋਟਰੀ ਜੇ ਨਿਕਲ ਆਈ ਤੇ ਉਹ ਆਪਣੇ ਪਾਰਟਨਰ ਨੂੰ ਹੀ ਛੱਡ ਦੇਣਗੇ, ਬਦਲ ਲੈਣਗੇ, ਕੋਈ ਵੱਖਰਾ ਪਾਰਟਨਰ ਰੱਖ ਲੈ।
ਹਰ 4 ਦੇ ਵਿੱਚੋਂ ਇੱਕ ਬੰਦਾ, ਲਿਟਲ ਮੋਰ ਦੈਨ ਦੈਟ, ਕਿ ਜੇ ਤੁਸੀਂ ਇਸ ਵੇਲੇ ਜੇ ਬੱਸ ਦੇ ਵਿੱਚ ਬੈਠੇ ਜਾ ਰਹੇ ਹੋ,
ਬੰਦੇ ਨਹੀਂ, ਜਨਾਨੀਆਂ
ਹਿਊਮਨ
ਦਿਸ ਕੰਟੈਕਸਟ ਇਜ਼ ਇੰਪੋਰਟੈਂਟ ਟੂ ਮੈਂਸ਼ਨ ਵੀ ਇਦਾਂ ਨਹੀਂ ਵੀ ਇਕੱਲੇ ਬੰਦੇ ਹੀ ਜਨਾਨੀਆਂ ਨੂੰ ਛੱਡਣਗੇ, ਜਨਾਨੀਆਂ ਵੀ ਬੰਦੇ ਛੱਡ ਸਕਦੀਆਂ। ਸੋ ਇਹ ਸਰਵੇਖਣ ਦੇ ਵਿੱਚ ਜੈਂਡਰ ਨਿਊਟਰਲ ਸਰਵੇ ਆ
ਜੀ। ਜੇ ਤੁਸੀਂ ਮਤਲਬ ਇਸ ਵੇਲੇ ਬੱਸ 'ਚ ਸਵਾਰ ਜਾ ਰਹੇ ਹੋ ਤੇ ਜੇ 50 ਸਵਾਰੀਆਂ ਨੇ ਫਰਜ਼ ਕਰੋ ਤਾਂ ਚੋ 12 ਜਣੇ ਅਜਿਹੇ ਨੇ ਜਿਹੜੇ ਕੀ ਕਹਿੰਦੇ ਨੇ ਜੇ ਲੋਟਰੀ ਜਿੱਤ ਗਏ ਤਾਂ ਆਪਣੇ ਜੀਵਨ ਸਾਥੀ ਜਾਂ ਸਾਥਣ ਨੂੰ ਛੱਡ ਦੇਣਗੇ। ਅੱਛਾ ਵਾਸੂ ਜੀ 83%
ਨਾ ਪਹਿਲਾਂ ਤਕਰੀਬਨ 25% ਇਹ ਕਹਿੰਦੇ ਆ, ਕਹਿੰਦੇ ਵੀ ਵਿਆਹ ਜਿਹੜਾ ਸਾਡੇ ਤਾਂ ਕਿਹਾ ਵੀ 7-7 ਜਨਮਾਂ ਦਾ ਇਹ ਇੱਕ ਕਹਿ ਲਓ ਸਾਥ ਹੈ, ਉਹ ਕਹਿੰਦੇ ਨਾ ਨਾ ਨਾ, ਕਹਿੰਦੇ ਵੀ 5-5 ਸਾਲ ਦਾ, ਕਹਿੰਦੇ 5 ਸਾਲ ਦੀ ਰਿਨਿਊਵਲ ਟਰਮ ਹੋਣੀ ਚਾਹੀਦੀ ਹੈ।
ਇਹ ਵਿਆਹ ਕਰਾਉਣਾ ਕਿ ਮੌਰਗੇਜ ਲੈਣੀ ਉਹਨਾਂ ਨੇ,
ਜਾਂ ਫਿਰ ਜਿਹੜਾ ਉਹ ਨੋਟ ਵਿਦ ਸਟੈਂਡਿੰਗ ਕਲੋਜ਼ ਹੈ
ਨੋਟ ਵਿਦ ਕੇ ਬਾਵਜੂਦ ਇਸ ਦੇ।
ਸੋ ਉਹ 5 ਸਾਲ ਬਾਅਦ ਰੀਇਨੈਕਟ ਕਰਨਾ ਪੈਂਦਾ।
ਹਾਂ ਉਹ ਕਹਿੰਦੇ ਵੀ ਇੱਕ ਤਰ੍ਹਾਂ ਵਾਸੂ ਜਿਵੇਂ ਵੀ ਇਹ ਵਿਆਹ ਵੀ ਫਿਕਸ ਟਰਮ ਲਵ ਹੋ ਗਈ ਹੈ ਵੀ ਉਹਦੇ ਵਿੱਚ ਉਹਨੂੰ
5 ਸਾਲ ਜੇ ਸਭ ਕੁਝ ਠੀਕ ਰਿਹਾ
ਤਾਂ ਠੀਕ ਆ,
ਉਸ ਤੋਂ ਬਾਅਦ ਕਹਿੰਦੇ ਰੀਨਿਊ ਕਰ ਲਾਂਗੇ ਨਹੀਂ ਤਾਂ ਫਿਰ ਥੈਂਕ ਯੂ ਕਹਿੰਦੇ
ਸਵਿਚ ਕਰ ਲਾਂਗੇ।
ਸਵਿਚ ਕਰ
ਨਹੀਂ ਮੌਰਗੇਜ ਇੱਦਾਂ ਹੀ, ਮੈਂ ਤਾਂ ਮੌਰਗੇਜ ਵਾਲੀ ਟਰਮੀਨੋਲੋਜੀ ਯੂਜ਼ ਕਰ ਰਿਹਾ, switch and refinance and all of that. So, ਇਹ ਕਿੰਨਿਆਂ ਨੇ ਕਿਹਾ ਵਸੂ ਜੀ? This was
25%.
25% ਦਾ ਇਹ ਕਹਿਣਾ ਸੀ। ਅੱਛਾ 63% ਦਾ ਇਹ ਵੀ ਕਹਿਣਾ ਸੀ ਕਿ ਜਿਹੜੇ ਸਿੰਗਲ ਵਿਅਕਤੀ ਨੇ ਉਹਨਾਂ ਨੂੰ ਜ਼ਿਆਦਾ ਟੈਕਸ ਬ੍ਰੇਕਸ ਮਿਲਣੀਆਂ ਚਾਹੀਦੀਆਂ ਨੇ, ਕਿਉਂਕਿ ਜਿੰਨੀਆਂ ਵੀ ਲਿਵਿੰਗ ਕੋਸਟ ਹੈਗੀਆਂ ਨੇ ਜਿਹੜੇ ਖਰਚੇ ਨੇ ਉਹ ਸਾਰਾ ਇਕੱਲਾ ਬੰਦਾ ਜਾਂ ਇਕੱਲੀ ਔਰਤ ਖੁਦ ਸਹੇੜਦੇ ਨੇ। ਸੋ ਇਸ ਕਰਕੇ ਉਹਨਾਂ ਨੂੰ ਟੈਕਸ ਦੇ ਵਿੱਚ ਜ਼ਿਆਦਾ ਰਿਆਇਤਾਂ ਹੋਣੀਆਂ ਚਾਹੀਦੀਆਂ ਨੇ।
ਤੇ 83% ਦਾ ਕਹਿਣਾ ਸੀ ਵੀ ਕਪਲ ਸਿਰਫ ਆਪਣੇ ਬੱਚਿਆਂ ਦੇ ਕਰਕੇ ਇਕੱਠੇ ਰਹਿੰਦੇ ਨੇ, ਅਦਰਵਾਈਜ਼ ਕੋਈ ਪਿਆਰ ਪਿਓਰ ਬਹੁਤਾ ਹੈ ਨਹੀਂ। ਸੋ ਪੈਸਾ ਜ਼ਿਆਦਾ ਇੰਪੋਰਟੈਂਟ ਹੋ ਗਿਆ। ਤੇ ਇਹ ਐਕਚੁਲੀ ਵਿਜੇ ਜੀ ਕੈਨੇਡੀਅਨ ਸੋਸਾਇਟੀ ਦੀ ਇਹ ਇੱਕ ਕਰੂਡ ਰਿਐਲਿਟੀ ਹੈ। ਸੋ ਬਹੁਤ ਸਾਰੇ ਸਾਡੇ ਲਿਸਨਰਸ ਵੀ ਇਸ ਗੱਲ ਨਾਲ ਸਹਿਮਤ ਹੋਣਗੇ ਸ਼ਾਇਦ, ਅਨਫੋਰਚੁਨੇਟਲੀ ਕਿ ਵੀ ਇਹ ਕੋਈ ਅਤਕਥਨੀ ਨਹੀਂ ਹੈ। 73% ਦਾ ਕਹਿਣਾ ਕਿ ਪੀਪਲ ਸਟੇ ਇਨ ਦੇਅਰ ਮੈਰਿਜ ਜਸਟ ਬਿਕਾਜ਼ ਆਫ ਫਾਈਨੈਂਸ਼ੀਅਲ ਰੀਜ਼ਨਸ।
ਤੇ 83% ਨੇ, ਹਾਂ ਤੁਸੀਂ ਗੱਲ ਦੱਸ ਹੀ ਦਿੱਤੀ ਹੈ, ਦੇ ਸਟੇ ਟੁਗੇਦਰ ਬਿਕਾਜ਼ ਆਫ ਕਿਡਸ। ਤੇ 40% ਦਾ ਇਹ ਵੀ ਕਹਿਣਾ ਸੀ, ਕਹਿੰਦੇ ਮੈਰਿਜ ਇਜ਼ ਮੇਨਲੀ ਅਬਾਊਟ ਪ੍ਰੈਕਟੀਕੈਲਿਟੀਜ਼ ਜਦੋਂ ਬੱਚੇ ਹੋ ਜਾਣ
ਜੀ।
ਹਾਂ ਤਾਂ
ਤੇ 50% ਤੋਂ ਜ਼ਿਆਦਾ ਇਹ ਮੰਨਦੇ ਨੇ ਕਿ ਵੀ ਜੇ ਤੁਸੀਂ ਵਿਆਹ ਕਰਾ ਲੈਂਦੇ ਹੋ ਤੇ ਟੈਕਸ ਐਡਵਾਂਟੇਜਸ ਹੁੰਦੀਆਂ ਨੇ।
ਹਾਂ, ਕਿਉਂਕਿ ਜਿਹੜਾ ਤੁਹਾਡੇ ਸਪਾਊਸ ਦਾ RRSP ਰੂਮ ਆ ਉਹ ਤੁਹਾਡੇ ਵਾਸਤੇ ਬੈਨੀਫਿਟ, RRSP ਕੰਟਰੀਬਿਊਸ਼ਨ ਰੂਮ ਤੁਹਾਡੇ ਵਾਸਤੇ ਬੈਨੀਫਿਟ। ਸੋ ਹੁਣ
ਜੇ ਤੁਸੀਂ ਆਪਣਾ ਬੈਡਰੂਮ ਸ਼ੇਅਰ ਕਰਦੇ ਹੋ ਤੇ ਫਿਰ ਤੁਹਾਡਾ RRSP ਰੂਮ ਵੀ ਸ਼ੇਅਰ ਹੁੰਦਾ, ਤੁਹਾਡਾ ਰੂਮ ਵੱਧ ਜਾਂਦਾ,
ਕਿਉਂਕਿ ਉਹ ਤਾਂ ਚਲੋ ਕਾਨੂੰਨੀ ਤੌਰ ਤੇ ਇਸ ਵੇਲੇ ਅਲਾਊਡ ਹੈ ਨਾ ਉਹ ਸਾਰਾ, ਕਿ ਤੁਸੀਂ RRSP ਰੂਮ ਸ਼ੇਅਰ ਹੁੰਦਾ। ਪਰ ਇਹਦੀ ਦੂਜੀ ਗੱਲ ਹੁਣ ਇਹ ਹੈ ਵਸੂ ਜੀ ਕਿ ਜਿਹੜੇ ਚਲੋ ਕੋਈ ਕੁੰਡਲੀਆਂ ਵਗੈਰਾ ਮਿਲਾਉਂਦੇ ਨੇ ਵਿਆਹ ਕਰਨ ਤੋਂ ਪਹਿਲਾਂ, ਸੋ ਕੀ ਹੁਣ ਉਹ RRSP ਰੂਮ ਇਹ ਸਾਰੀਆਂ ਚੀਜ਼ਾਂ ਵੀ ਦੇਖਣਗੇ? ਇੱਕ ਮੈਂ ਦੇਖੀ ਯਾਰ, ਦੇ ਵਾਜ਼ ਅ ਪੋਸਟ ਔਨ ਸੋਸ਼ਲ ਮੀਡੀਆ, ਆਈ ਥਿੰਕ ਦਿਸ ਵਾਜ਼ ਆਊਟ ਆਫ ਇੰਡੀਆ, ਕਿ ਪ੍ਰੀ ਮੈਰਿਟਲ ਮੈਡੀਕਲ ਟੈਸਟ।
ਹਾਂ ਹਾਂ,
ਇਹ ਤਾਂ ਹੁਣ ਪਿਛਲੇ ਕਈ ਸਾਲਾਂ ਤੋਂ ਹੋ ਰਿਹਾ ਪਰ ਹੁਣ ਇਟਸ ਬਿਕਮਿੰਗ ਮੋਰ ਮੇਨ ਸਟ੍ਰੀਮ।
ਹਾਂ ਹਾਂ, ਇਟਸ ਬਿਕਮ ਅ ਨੋਰਮ। ਤੇ ਅੱਜ ਦੇ ਟੀਵੀ ਵਗੈਰਾ ਨੇ ਪਹਿਲਾਂ ਬਹੁਤ ਲੋਕ ਮਨਾਉਂਦੇ ਸੀ ਤੇ ਹੁਣ ਤਾਂ ਨਹੀਂ ਮਿਲਾਉਂਦੇ, ਬਹੁਤ ਜ਼ਿਆਦਾ ਲੋਕ ਨਹੀਂ ਮਿਲਾਉਂਦੇ। ਤੇ ਚੇਂਜ ਆ ਰਿਹਾ ਸੋਸਾਇਟੀ ਦੇ ਵਿੱਚ, ਤੇ ਉਮਰ ਦਾ ਨਹੀਂ ਦਿਨ ਦੂਰ ਨਹੀਂ ਕਿ ਜਦੋਂ ਇਹ ਵੀ ਕਿਹਾ ਜਾਏਗਾ ਕਿ ਤੁਸੀਂ ਆਪਣਾ RRSP ਰੂਮ ਵੀ ਦੱਸੋ ਕਿੰਨਾ
ਕਿੰਨਾ
ਟੈਕਸ ਰਿਟਰਨ ਜਾਂਦੀ ਕਰਾਂ, ਕਿ ਪਤਾ ਲੱਗਾ ਵਿਆਹ ਕਰਾਉਣ ਤੋਂ ਪਹਿਲਾਂ ਟੈਕਸ ਕੰਸਲਟੈਂਟ ਦੇ ਨਾਲ ਵਿਚਾਰ ਹੋ ਰਿਹਾ, ਮੀਟਿੰਗ ਹੋ ਰਹੀ ਹੈ ਕਿ ਵੀ ਟੈਕਸ ਸਾਡਾ ਕਿੰਨਾ ਫਾਇਦਾ ਹੋਏਗਾ ਕਿ
ਨਹੀਂ। ਟੈਕਸ ਰਿਟਰਨ ਦੇਖੋ,
ਪ੍ਰੀ ਨਫਸ ਤਾਂ ਦੇਖੋ ਹੁੰਦੇ ਨੇ ਵੈਸਟਰਨ ਸਮਾਜ ਦੇ ਵਿੱਚ
ਜੀ ਜੀ,
ਤੇ ਸੋ ਇਹ ਵੀ ਚੀਜ਼ ਹੋ ਸਕਦਾ ਕਿ ਉਹਦੇ ਵਿੱਚ ਡਿਸਕਸ ਹੋਵੇ
ਜੀ। ਬਸ ਜੀ, ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ।
ਥੈਂਕ ਯੂ ਵੈਰੀ ਮਚ ਬੀਜੀ
ਜੀ, ਅੱਜ ਸ਼ਾਮੀ ਤੁਹਾਨੂੰ ਸੁਣਦੇ ਹਾਂ, ਕੱਲ੍ਹ ਸਵੇਰੇ ਫੇਰ ਗੱਲ ਹੁੰਦੀ ਆ।
ਮੈਂ ਵੀ ਆਪਣੀ ਜਿਹੜੀ ਆਹ ਰਿਲੇਸ਼ਨਸ਼ਿਪ ਹੈ ਇਹਦੇ 'ਚ ਮੈਂ ਫਾਈਨੈਂਸ਼ੀਅਲ ਰੀਜ਼ਨਸ ਕਰਕੇ ਹੀ
ਠੀਕ ਹੈ ਬਸ ਜੀ,
ਵੈਰੀ ਨਾਈਸ।
ਲੋਟਰੀ ਜਿੱਤ ਗਏ ਫੇਰ?
ਫੇਰ ਨਹੀਂ, ਪਾਰਟਨਰ ਨਹੀਂ ਮੈਂ ਬਦਲਣਾ, ਫਿਰ ਮੈਂ ਛੱਡ ਹੀ ਦੇਣਾ, ਮੈਂ ਸਿੰਗਲ ਹੋ ਜਾਣਾ।
Just kidding. Vasu ji, you have a good day.
Thank you very much, Vijay ji. And have a very nice rest of the show.
And main dilon mein hai kaam na karna lottery jeet.
Todi lottery na nikle.
Nahi nahi jeet.
Na na na, saath baneya
re. Tusi jeeto.
Na na na, Vijay ji, thokar mara main ehji lottery.
Aaye haaye. Vi chalo 5 lakh di hove.
ਨਹੀਂ ਫਿਰ ਜੇ ਕੱਢਣੀ ਫਿਰ ਜ਼ਿਆਦਾ ਮਿਲੀਅਨ ਦੀ ਕੱਢੋ, ਫਿਰ
ਮਿਲੀਅਨ ਦੀ ਹੋਵੇ। ਇੰਨੀ ਦੇਖੋ, ਇੰਨੀ ਵੱਡੀ ਲੋਟਰੀ ਦਾ ਅਮਾਊਂਟ ਨਾ ਹੋਵੇ ਕਿ ਬੰਦਾ ਸੋਚੇ ਯਾਰ ਤੁਹਾਡਾ ਕੰਮ ਤੋਂ ਹੀ ਮਾਨੂੰ ਚਾਟ ਹੋ ਜਾਵੇ।
ਮੈਂ ਪਹਿਲਾਂ ਹੀ ਕਿਹਾ ਹੋਇਆ ਦੇਖੋ, ਜੇ ਮੇਰੀ ਲੋਟਰੀ ਨਿਕਲ ਗਈ
ਕਿਸੇ ਨੂੰ ਦੱਸਣਾ?
ਹਾਂ, ਮੈਂ ਕੋਸ਼ਿਸ਼ ਕਰਨੀ, ਮੈਂ ਦੱਸਣਾ ਨੀ ਕਿਸੇ ਨੂੰ, ਪਰ ਉਹ ਮੈਨੂੰ ਕੋਈ ਦੱਸੇ, ਕੋਈ ਸਾਡੇ ਲਿਸਨਰਸ ਵੀ, ਕਿ ਉਹ ਮੈਂਡੇਟਰੀ ਆ
ਆਉਂਦੇ?
ਮੇਰਾ ਖਿਆਲ ਉਹ ਇੱਥੇ
ਯੂ ਹੈਵ ਟੂ ਡਿਸਕਲੋਜ਼,
ਯੂ ਹੈਵ ਟੂ ਡਿਸਕਲੋਜ਼ ਯੋਰ ਨੇਮ।
ਅਮਰੀਕਾ ਲੋਟਰੀ ਪਾਇਓ ਤੇ ਇੱਥੇ ਮੈਂ ਬੱਤਖ ਦਾ ਕੋਸਟਿਊਮ ਪਾ ਕੇ ਕੁਛ ਵੀ ਉੱਥੇ ਤੁਸੀਂ ਕਰ ਸਕਦੇ ਹੋ ਇਹ ਕੰਮ?
ਇੱਥੇ ਨਹੀਂ ਕਰ ਸਕਦੇ?
ਆਈ ਡੋਂਟ ਥਿੰਕ ਇੱਥੇ ਨਹੀਂ ਕਰ ਸਕਦੇ, ਇੱਥੇ ਤੁਹਾਨੂੰ ਉਹ ਫੋਟੋ ਜੀ ਖਿਚਾਉਣੀ ਪੈਂਦੀ ਆ। ਮਾਸਕ ਪਾ ਕੇ ਚਲੇ ਜਾਓ,
ਮਾਸਕ ਪਾ ਚਲੇ, ਕਹਿੰਦੇ ਸਾਨੂੰ COVID-19 ਡਰ ਲੱਗਦਾ।
ਹਾਂ ਹਾਂ,
ਉਹ ਤਾਂ ਇੱਥੇ ਪ੍ਰਮੋਟ ਕੀਤਾ ਜਾਂਦਾ
ਜੀ ਜੀ ਜੀ। ਸੋ ਤੁਸੀਂ ਮਾਸਕ ਪਾ ਕੇ ਚਲੇ ਜਾਇਓ,
ਕੰਮ ਤੋਂ ਛੁੱਟੀ ਨਹੀਂ ਕਰਨੀ, ਕੰਮ ਤੇ ਆਉਂਦੇ ਰਹਿਣਾ, ਦੱਸਣਾ ਨਹੀਂ ਕਿਸੇ।
ਐਨਕਾਂ ਲਾ ਜਾਇਓ ਮੋਟੀਆਂ ਜੀਆਂ ਤੇ ਕੁਝ ਹੋਰ ਹੇਅਰ ਸਟਾਈਲ ਡਿਫਰੈਂਟ ਜਿਹਾ ਕਰ ਲਿਓ ਤੇ ਤਾਂ ਕਿ ਪਤਾ ਹੀ ਨਾ ਲੱਗੇ।
ਠੀਕ ਹੈ, ਜੇ ਐਨਕਾਂ ਦੇ ਵਾਈਪਰ ਲੱਗੇ ਫਿਰ ਪਤਾ ਫੜੇ,
ਫਿਰ ਤੇ ਫੜੇ ਜਾਣਾ। ਕਿਉਂਕਿ ਤੁਹਾਡੇ ਕੋਲ ਤਾਂ ਐਨਕਾਂ ਵੀ ਉਹੀ ਹੋਣਗੀਆਂ, ਆਰ ਐਂਡ ਡੀ ਤਾਂ ਤੁਸੀਂ ਉੱਥੇ ਹੀ ਕਰਦੇ ਹੋ।
ਥੈਂਕ ਯੂ ਵਿਜੇ।
ਓਕੇ ਬਸ ਜੀ, ਹੈਵ ਅ ਗੁੱਡ ਵਨ। ਥੈਂਕ ਯੂ।
ਹੋਰ ਵੀ ਕੰਮ ਹੈ ਜ਼ਮਾਨੇ।